ਸਤਿਨਾਮ ਵਾਹਿਗੁਰੂ ਸਾਹਿਬ ਜੀਓ ਤੂੰ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੀ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਜੋ ਤੂੰ ਦੇਹੀ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਸਾਹਿਬ ਜੀ ਦੀ ਮਿੱਠੀ ਪਿਆਰੀ ਗੋਦ ਵਿੱਚ ਬੈਠ ਸਤਿਗੁਰੂ ਦੀਆਂ ਅਸੀਸਾਂ ਦਾ ਆਨੰਦ ਮਾਣ ਰਹੇ ਸਤਸੰਗੀ ਪਿਆਰਿਓ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਬੜੇ ਪਿਆਰ ਸਤਿਕਾਰ ਨਾਲ ਸਾਨੂੰ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਰਕੇ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਨਾਲ ਜੋੜਿਆ, ਬਹੁਤ ਧੰਨਵਾਦੀ ਹੈ। ਸਤਿਗੁਰੂ ਹੋਰ ਕਿਰਪਾ ਕਰੇ। ਸਨਮਾਨਯੋਗ ਜਸਵੰਤ ਸਿੰਘ ਜੀ ਹੋਠੀ ਦਿਨੇ ਅੱਜ ਦਾਸ ਨੂੰ ਉਹਨਾਂ ਨੇ ਬਚਨ ਕੀਤਾ, ਆਨੰਦ ਕਾਰਜਾਂ ਦੀ ਜਿਹੜੀ ਸਮੁੱਚੀ ਕਥਾ ਹੋਈ ਸੀ ਪਿਛਲੇ ਦਿਨਾਂ ਚ, ਸੰਗਤ ਦਾ ਪਿਆਰ ਮਿਲਿਆ, ਇਹ ਵੀ ਵਿਚਾਰ ਬਣੀ ਵੀ ਕਰੀਬ ਕਰੀਬ ਹਰ ਵਾਰੀ ਆਨੰਦ ਕਾਰਜ ਦੇ ਵੇਲੇ ਬੱਚੇ ਵੀ ਬਹੁਤ ਕਨਫਿਊਜ਼ ਹੁੰਦੇ ਨੇ, ਮਾਪਿਆਂ ਨੂੰ ਵੀ ਪਤਾ ਨਹੀਂ ਲੱਗਦਾ, ਬਹੁਤ ਵਾਰੀ ਜਿਹੜਾ ਕੰਮ ਪਿਆਰ ਨਾਲ ਹੋਣਾ ਚਾਹੀਦਾ ਉਹ ਤਕਰਾਰ ਵਰਗਾ ਹੋ ਜਾਂਦਾ, ਕਿਉਂਕਿ ਪ੍ਰਬੰਧਕ ਵੀਰ ਹੈ ਜਿਹੜੇ ਉਹ ਮਰਿਆਦਾ ਦੀ ਰੇਖਾ ਨੂੰ ਟੱਪਣਾ ਨਹੀਂ ਚਾਹੁੰਦੇ, ਪਰ ਘਰ ਪਰਿਵਾਰ ਵਾਲਿਆਂ ਨੂੰ ਇਉਂ ਲੱਗਣ ਲੱਗ ਪੈਂਦਾ ਵੀ ਸ਼ਾਇਦ ਸਾਡੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ। ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਵੀ ਪਰਿਵਾਰ ਪ੍ਰਪੇਅਰ ਹੋ ਜਾਏ, ਤਿਆਰ ਹੋ ਜਾਏ, ਸਮਝ ਲੱਗ ਜਾਏ ਉਹਨੂੰ, ਕਿੰਨਾ ਚੰਗਾ ਹੋਵੇ ਜਿਹੜੀ ਇੰਨੇ ਦਿਨਾਂ ਦੀ ਕਥਾ ਹੈ ਉਹਨੂੰ ਆਪਾਂ ਸੰਖੇਪ ਰੂਪ ਦੇ ਵਿੱਚ ਇੱਕ ਵਾਰੀ ਫਿਰ ਆਪਣੇ ਚੇਤੇ ਵਿੱਚ ਰੱਖੀਏ, ਤੇ ਕੋਈ ਐਸੀ ਵੀਡੀਓ ਵੀ ਬਣ ਜਾਏ ਜਿਹੜੀ ਸੰਗਤ ਨਾਲ ਸਮਝੀ ਸਾਂਝੀ ਕਰਨੀ ਸੌਖੀ ਹੋ ਜਾਏ, ਘਰਦਿਆਂ ਨੂੰ ਵੀ ਸਮਝਣਾ ਸੌਖਾ ਹੋ ਜਾਏ, ਬੱਚਿਆਂ ਨੂੰ ਵੀ ਸਮਝਣਾ ਸੌਖਾ ਹੋ ਜਾਏ। ਤੋ ਅੱਜ ਆਪਾਂ ਥੋੜਾ ਜਿਹਾ ਵਕਤ ਉਹਦੇ ਤੇ ਵੀ ਲਾਵਾਂਗੇ, ਪਰ ਪਹਿਲਾਂ ਮੈਂ ਥੋੜਾ ਜਿਹਾ ਵਕਤ ਇੱਕ ਤੁਹਾਨੂੰ ਆਨੰਦ ਕਾਰਜਾਂ ਨਾਲ ਹੀ ਸੰਬੰਧਿਤ ਉਹ ਪੱਖ ਆਪਣਾ ਰਹਿ ਗਿਆ ਸੀ ਉਹ ਸਾਂਝਾ ਕਰਕੇ ਫਿਰ ਆਪਾਂ ਆਨੰਦ ਕਾਰਜਾਂ ਦੀ ਗੱਲ ਦੁਬਾਰੇ ਕਰਾਂਗੇ। ਪਹਿਲੀ ਬੇਨਤੀ ਕਰਨੀ ਚਾਹੁੰਦਾ ਹਾਂ, ਘਰ ਗ੍ਰਿਸ਼ਟੀ ਦੇ ਵਿੱਚ ਸਾਡੇ ਸਾਹਮਣੇ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਇਹ ਭਈ ਮੈਨੂੰ ਮੇਰੇ ਮਾਪਿਆਂ ਨੇ ਕਿਵੇਂ ਪਾਲਿਆ, ਲੱਖਾਂ ਮੁਸ਼ਕਲਾਂ ਮੁਸੀਬਤਾਂ ਝੱਲ ਕੇ ਉਹ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਦੇ ਨੇ। ਹੁਣ ਬੱਚਿਆਂ ਦਾ ਫਰਜ਼ ਬਣਦਾ ਵੀ ਆਪਣੇ ਮਾਂ ਬਾਪ ਨੂੰ ਉਹ ਇਤਨੇ ਕੁ ਪਿਆਰ ਨਾਲ ਰੱਖਣ, ਜਿਤਨਾ ਵੀ ਹੋ ਸਕਦਾ ਮੈਂ ਸੁੱਖ ਉਹਨਾਂ ਦੀ ਝੋਲੀ ਵਿੱਚ ਪਾਵਾਂ। ਤੁਸੀਂ ਕਦੇ ਵਿਚਾਰ ਕੇ ਦੇਖਿਓ, ਜਿਸ ਦਿਨ ਬੱਚਾ ਜਨਮ ਲੈਂਦਾ ਉਹ ਉਸੇ ਦਿਨ ਤੋਂ ਰੋਣ ਲੱਗ ਪੈਂਦਾ, ਪਰ ਚੇਤਾ ਰੱਖਿਓ ਮਾਂ ਉਸੇ ਪਲ ਤੜਫਣ ਲੱਗ ਪੈਂਦੀ ਹੈ ਵੀ ਮੈਂ ਕਿਸੇ ਤਰੀਕੇ ਇਹਦਾ ਰੋਣਾ ਬੰਦ ਕਰਦਿਆਂ, ਇਹ ਕੀ ਮੰਗਦਾ, ਮੈਂ ਇਹਦੀ ਲੋੜ ਪੂਰੀ ਕਰਦਿਆਂ। ਸੱਚ ਕਰਕੇ ਜਾਣੇ ਹੋ। ਬੱਚੇ ਦਾ ਤੜਫਣਾ ਤੇ ਮਾਂ ਦਾ ਉਹਦੀਆਂ ਮੁਸ਼ਕਲਾਂ ਦਾ ਹੱਲ ਕੱਢਣਾ ਉਹ ਪਹਿਲੇ ਸਾਹ ਤੋਂ ਸ਼ੁਰੂ ਹੋ ਜਾਂਦਾ ਹੈ। ਹਰ ਦੁਨੀਆਂ ਦੀ ਦਾਤ ਮਾਂ ਉਹਦੀ ਝੋਲੀ ਪਾ ਦਿੰਦੀ, ਕੰਮ ਛੱਡ ਦਿੰਦੀ, ਬੱਚੇ ਨੂੰ ਚੁੱਕ ਲੈਂਦੀ ਹੈ, ਖੁਰਾਕ ਦਿੰਦੀ ਹੈ, ਖਿਡੌਣੇ ਦਿੰਦੀ ਹੈ, ਉਹਨੂੰ ਕਿੰਨਾ ਕੁਛ ਕਰਦੀ ਹੈ ਵੀ ਇਹ ਰੋਵੇ ਨਾ। ਪਰ ਹੁਣ ਸੋਚੀਏ ਵੀ ਜਦੋਂ ਮੇਰੇ ਮਾਂ ਬਾਪ ਬਿਸਤਰ ਤੇ ਬੈਠੇ ਹੋਣ, ਫਿਰ ਮੈਂ ਵੀ ਤੇ ਕੋਸ਼ਿਸ਼ ਕਰਾਂ ਨਾ ਵੀ ਉਹਨਾਂ ਦੀ ਜ਼ਿੰਦਗੀ ਦੇ ਹਾਸੇ ਨਾ ਗੁਆਚਣ। ਅੱਜ ਉਹਨਾਂ ਦੀ ਅੱਖਾਂ ਚੱਤਰੂ ਨਾ ਆਵੇ, ਆਵੇ ਤਾਂ ਮੈਂ ਉਹਦੇ ਪਿੱਛੇ ਤੜਫਾਂ ਵੀ ਕਿਉਂ ਆਇਆ। ਮੈਂ ਭਾਈ ਗੁਰਦਾਸ ਜੀ ਦਾ ਅੱਜ ਇੱਕ ਬਚਨ ਸਾਂਝਾ ਕਰਕੇ ਤੇ ਫਿਰ ਗੱਲ ਅੱਗੇ ਤੋਰ ਦੇਣੀ ਹੈ। ਭਾਈ ਸਾਹਿਬ ਨੇ ਬਹੁਤ ਪਿਆਰੀਆਂ ਬਾਤਾਂ ਸਾਨੂੰ ਸਮਝਾਈਆਂ ਨੇ, ਉਹਨਾਂ ਦਾ ਇੱਕ ਬਚਨ ਹੈ ਬੜਾ ਪਿਆਰਾ। ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੇ ਤਪ, ਵਣ ਖੰਡ ਭੂਲਾ ਫਿਰੇ ਬੇਬਾਣੀ। ਮਾਂ ਪਿਓ ਪਰ ਹਰ ਕਰੇ ਪੂਜ, ਦੇਵੀ ਦੇਵ ਨਾ ਸੇਵਕ ਮਾਣੀ। ਮਾਂ ਪਿਓ ਪਰ ਹਰ ਨਹਾਵਣਾ, 68 ਤੀਰਥ ਘੁੰਮਣ ਵਾਣੀ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਪਿਓ ਪਰ ਹਰ ਵਰਤ ਕਰ, ਮਰ ਮਰ ਜੰਮੇ ਭਰਮ ਭੁਲਾਣੀ। ਗੁਰ ਪਰਮੇਸ਼ਰ ਸਾਰ ਨਾ ਜਾਣੀ। ਇਸ ਬਚਨ ਦੀ ਆਪਾਂ ਥੋੜੀ ਜਿਹੀ ਵਿਚਾਰ ਕਰਦੇ ਹਾਂ। ਭਾਈ ਸਾਹਿਬ ਆਖਦੇ ਨੇ, ਕਹਿੰਦੇ ਮਾਂ ਪਿਓ ਨੂੰ ਛੱਡ ਕੇ, ਪਰ ਹਰ ਦਾ ਮਤਲਬ ਹੁੰਦਾ ਤਿਆਗਣਾ। ਮਾਂ ਬਾਪ ਨੂੰ ਛੱਡ ਕੇ ਜੇ ਕੋਈ ਬੰਦਾ ਧਾਰਮਿਕ ਗ੍ਰੰਥਾਂ ਦੀ ਕਥਾ ਸੁਣਦਾ, ਧਾਰਮਿਕ ਸਥਾਨਾਂ ਤੇ ਆਉਂਦਾ, ਪਰ ਆਪਣੇ ਘਰ ਵਿੱਚ ਬੈਠੇ ਮਾਂ ਬਾਪਾਂ ਦੀ ਇੱਕ ਪਲ ਸੇਵਾ ਨਹੀਂ ਕਰਦਾ, ਤਾਂ ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਉਹਦਾ ਕੋਈ ਲੇਖੇ ਨਹੀਂ ਪੈਂਦਾ। ਮਾਂ ਪਿਓ ਪਰ ਹਰ ਸੁਣੇ ਵੇਦ, ਗਿਆਨ ਸੁਣਦਾ, ਬੜੀਆਂ ਗੱਲਾਂ ਸੁਣਦਾ। ਭੇਦ ਨਾ ਜਾਣੇ ਕਥਾ ਕਹਾਣੀ, ਕਹਿੰਦੇ ਤੈਨੂੰ ਤਾਂ ਕਿਸੇ ਗੱਲ ਦਾ ਭੇਦ ਆ ਹੀ ਨਹੀਂ ਸਕਦਾ, ਤੂੰ ਤਾਂ ਤੇਰੇ ਸਾਹਮਣੇ ਮਾਪਿਆਂ ਦੇ ਕੀਤੇ ਪਰਉਪਕਾਰ ਸੰਭਾਲ ਕੇ ਨਾ ਰੱਖ ਸਕਿਆ। ਸਮਾਜ ਨੂੰ ਬਹੁਤ ਵੱਡੀ ਸੇਧ ਹੈ, ਦੂਰ ਜਾਂਦੇ ਰਿਸ਼ਤਿਆਂ ਨੂੰ ਨੇੜੇ ਕੀਤਾ ਹੋਇਆ। ਭਾਈ ਗੁਰਦਾਸ ਜੀ ਨੇ ਕਹਿਣ ਲੱਗੇ, ਤੂੰ ਆਪਣੇ ਮਨ ਵਿੱਚ ਸੋਚ, ਤੇਰੇ ਮਾਂ ਬਾਪ ਤੇਰੇ ਵਾਸਤੇ ਕਿੰਨਾ ਤੜਫਦੇ ਸੀ ਤੇ ਅੱਜ ਅਸੀਂ ਕਿੰਨਾ ਤੜਫਦੇ ਹਾਂ। ਮੈਂ ਛੋਟੀਆਂ ਵਿੱਚੋਂ ਬੇਨਤੀਆਂ ਕਰਦਾ ਜਾਵਾਂਗਾ। ਇੱਕ ਮਾਂ ਆਪਣੇ ਪੁੱਤਰ ਨੂੰ ਕਹਿੰਦੀ, ਕਹਿੰਦੀ ਪੁੱਤ ਕਿੰਨੇ ਦਿਨ ਹੋ ਗਏ ਮੈਂ ਤੈਨੂੰ ਸੋਚਦੀ ਹਾਂ, ਮਿਲਾਂ ਕਿੰਨੇ ਮਹੀਨੇ ਹੋ ਗਏ ਨੇ ਬਲਕਿ, ਪਰ ਅੱਜ ਮੈਂ ਮਜਬੂਰ ਹੋ ਕੇ ਤੇਰੇ ਕੋਲ ਆਈ, ਤੂੰ ਨਹੀਂ ਆਇਆ ਤੇ ਪੁੱਤ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਨੂੰ ਖਾਣਾ ਵੀ ਹਜ਼ਮ ਨਹੀਂ ਹੁੰਦਾ, ਮੈਨੂੰ ਬੇਚੈਨੀ ਲੱਗੀ ਰਹਿੰਦੀ ਹੈ, ਮੂੰਹ ਸੁੱਕਦਾ ਰਹਿੰਦਾ, ਤੁਰਦੀਆਂ ਚੱਕਰ ਆਉਂਦੇ ਨੇ, ਪੈ ਜਾਂਦੀ ਹੈ ਚਿੱਤ ਮੇਰਾ ਉੱਠਣ ਨੂੰ ਕਾਲਾ ਪੈਂਦਾ। ਮਾਂ ਨੇ ਕਿੰਨੀਆਂ ਹੀ ਸਾਰੀਆਂ ਗੱਲਾਂ ਆਪਣੇ ਬੱਚੇ ਨੂੰ ਦੱਸੀਆਂ। ਪੁੱਤ ਨੇ ਸੁਣ ਕੇ ਕਹਿਣ ਲੱਗੇ, ਮਾਂ ਕੋਈ ਗੱਲ ਨਹੀਂ, ਆਹ ਹੁਣ ਸ਼ਨੀਵਾਰ ਆ ਗਿਆ ਤੇ ਸ਼ਨੀਵਾਰ ਮੈਂ ਤੈਨੂੰ ਡਾਕਟਰ ਨੂੰ ਦਿਖਾ ਦਿਆਂਗਾ, ਅੱਜ ਸੋਮਵਾਰ ਹੈ, 4-5 ਦਿਨਾਂ ਦੀ ਗੱਲ ਹੈ ਸਾਰੀ। ਮਾਂ ਨੇ ਕਿਹਾ, ਕੋਈ ਗੱਲ ਨਹੀਂ ਪੁੱਤ, ਸ਼ਨੀਵਾਰ ਆ ਗਿਆ। ਮਾਂ ਨੇ ਚਾਹ ਬਿਨਾ ਪੀਤੀ, ਕੁਛ ਖਾਧਾ ਪੀਤਾ ਨਾ, ਵੀ ਕਿਤੇ ਡਾਕਟਰ ਨੇ ਚੈੱਕ ਕਰਨਾ ਹੋਇਆ ਕੁਛ, ਮੇਰੇ ਪੁੱਤ ਨੂੰ ਕਿਤੇ ਕੋਈ ਔਖੀ ਨਾ ਆਵੇ। ਸਾਰੀ ਦਿਹਾੜੀ ਉਡੀਕਦੀ ਰਹੀ, ਸ਼ਾਮ ਪੈ ਗਈ, ਜਦੋਂ ਪਰਿਵਾਰ ਨਾਲ ਘਰ ਆਇਆ, ਮਾਂ ਪੁੱਛਣ ਲੱਗੀ, ਪੁੱਤ ਮੈਂ ਸਵੇਰ ਦੀ ਭੁੱਖੀ ਬੈਠੀ ਹੈ ਤੇ ਅੱਜ ਆਪਾਂ ਡਾਕਟਰ ਕੋਲ ਜਾਣਾ ਸੀ, ਮੱਥੇ ਹੱਥ ਮਾਰਿਓ, ਮਾਂ ਗਲਤੀ ਹੋ ਗਈ, ਚੇਤਾ ਨਹੀਂ ਰਿਹਾ। ਅਸਲ ਵਿੱਚ ਜਦੋਂ ਮੈਂ ਮੇਲ ਦੇਖੀ ਤਾਂ ਉਹਦੇ ਚ ਸੇਲ ਲੱਗੀ ਹੋਈ ਸੀ ਕਈ ਥਾਵਾਂ ਤੇ ਮੈਂ ਬੱਚਿਆਂ ਦਾ ਸਮਾਨ ਲੈਣ ਵਾਸਤੇ ਉੱਥੇ ਚਲਾ ਗਿਆ, ਸਾਰੀ ਦਿਹਾੜੀ ਲੱਗ ਗਈ, ਮੈਂ ਭੁੱਲ ਗਿਆ। ਚੱਲ ਕੋਈ ਗੱਲ ਨਹੀਂ, ਹੁਣ ਆਉਂਦੇ ਸ਼ਨੀਵਾਰ ਨੂੰ ਮੈਂ ਚੇਤਾ ਰੱਖਾਂਗਾ। ਹੁਣ ਆਉਣ ਵਾਲੇ ਸ਼ਨੀਵਾਰ ਨੂੰ ਉਡੀਕਣ ਲੱਗ ਗਈ, ਸ਼ਨੀਵਾਰ ਫਿਰ ਆਇਆ, ਮਾਂ ਫਿਰ ਤਿਆਰ ਹੋ ਗਈ ਵੀ ਪਿਛਲੀ ਵਾਰੀ ਭੁੱਲ ਹੋ ਗਈ ਸੀ, ਐਤਕੀ ਸ਼ਾਇਦ ਨਾ ਕਰੇ। ਸਵੇਰ ਤੋਂ ਫਿਰ ਸ਼ਾਮ ਹੋ ਗਈ, ਮਾਂ ਨੇ ਫਿਰ ਪੁੱਛਿਆ, ਕਹਿਣ ਲੱਗੀ, ਪੁੱਤ ਅੱਜ ਵੀ ਕੋਈ ਮਜਬੂਰੀ ਪੈ ਗਈ ਸੀ? ਕਹਿਣ ਲੱਗੇ, ਹਾਂ ਮਾਂ ਮਜਬੂਰੀ ਅੱਜ ਵੀ ਪੈ ਗਈ ਸੀ। ਕਹਿਣ ਲੱਗੇ ਕੀ? ਕਹਿਣ ਲੱਗੇ ਫਿਲਮ ਲੱਗੀ ਹੋਈ ਸੀ, ਬੱਚੇ ਜ਼ਿੱਦ ਕਰਨ ਲੱਗ ਗਏ ਭਈ ਅੱਜ ਆਖਰੀ ਦਿਨ ਹੈ ਤੇ ਫਿਲਮ ਦੇਖ ਆਈਏ, ਤੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਫਿਲਮ ਦਿਖਾਉਣ ਲੈ ਗਿਆ। ਨਾਲੇ ਮਾਂ ਹੁਣੇ ਬੁਢਾਪੇ ਦੇ ਵਿੱਚ ਐਵੇਂ ਹੀ ਹੋਇਆ ਕਰਦਾ, ਹੁਣ ਕਿਹੜਾ ਤੂੰ ਜਵਾਨ ਹੋਣਾ ਹੈ, ਇਹ ਮੁਸ਼ਕਲਾਂ ਆਉਂਦੀਆਂ ਹੀ ਹੁੰਦੀਆਂ ਨੇ, ਇਹ ਇਵੇਂ ਹੀ ਚੱਲਣੀਆਂ ਨੇ। ਹੁਣ ਉਹਨੇ ਫਿਰ ਵੀ ਕਿਹਾ, ਕਹਿਣ ਲੱਗੀ, ਪੁੱਤ ਬਣੀਆਂ ਦਵਾਈਆਂ ਹੁੰਦੀਆਂ ਨੇ ਡਾਕਟਰਾਂ ਕੋਲ, ਮੇਰਾ ਥੋੜਾ ਬਹੁਤਾ ਦੁੱਖ ਦਰਦ ਘੱਟ ਜਾਏਗਾ। ਮੈਂ ਕਿੰਨੇ ਦਿਨ ਹੋ ਗਏ ਤੜਫਦੀ ਨੂੰ, ਕਿੰਨੇ ਮਹੀਨੇ ਹੋ ਗਏ ਮੈਨੂੰ ਤੜਫਦੀ ਨੂੰ, ਮੈਂ ਤੈਨੂੰ ਅੱਤ ਦੀ ਆਈ ਨੂੰ ਇਹ ਗੱਲ ਕਹੀ ਹੈ। ਉਹ ਮਾਂ ਨੂੰ ਬੜੇ ਕੌੜੇ ਕੌੜੇ ਸ਼ਬਦ ਬੋਲਦਾ, ਗੁੱਸੇ ਹੁੰਦਾ। ਅਚਾਨਕ ਬਾਹਰੋਂ ਬੈਲ ਖੜਕੀ, ਜਿਵੇਂ ਆਪਾਂ ਕਰਦੇ ਹੀ ਆ ਵੀ ਲੜਾਈ ਖਤਮ ਕਰ ਲਈ, ਤੇ ਬੈਲ ਵੱਜੀ ਸੀ। ਬਾਹਰ ਜਾ ਕੇ ਦੇਖਿਆ ਗੁਆਂਢੀ ਆਇਆ, ਗੁਆਂਢੀ ਆ ਕੇ ਕਹਿਣ ਲੱਗਾ, ਕਹਿੰਦਾ ਮੈਨੂੰ ਅੱਜ ਬਹੁਤ ਸ਼ਰਮ ਆਉਂਦੀ ਤੇਰੇ ਤੋਂ, ਉਦਾਂ ਤੂੰ ਬਹੁਤ ਪੜ੍ਹਿਆ ਲਿਖਿਆ, ਵਧੀਆ ਵਪਾਰ ਹੈ ਤੇਰਾ, ਕਾਰੋਬਾਰ ਬਹੁਤ ਵਧੀਆ, ਸਮਾਜ ਵਿੱਚ ਤੇਰਾ ਨਾਂ, ਪਰ ਸ਼ਰਮ ਆਉਂਦੀ ਮੈਨੂੰ ਅੱਜ ਤੇਰੇ ਨਾਲ ਗੱਲ ਕਰਿਆ। ਉਹ ਕਹਿੰਦੇ ਕਿਉਂ? ਕਹਿਣ ਲੱਗਿਆ ਤੂੰ ਉਸ ਮਾਂ ਨਾਲ ਲੜ ਰਿਹਾ, ਤੂੰ ਬਚਪਨ ਵਿੱਚ ਸੀ ਤੈਨੂੰ ਨਹੀਂ ਯਾਦ, ਤੂੰ ਬਚਪਨ ਵਿੱਚ ਸੀ ਤੈਨੂੰ ਨਹੀਂ ਯਾਦ, ਤੇਰਾ ਬਾਪ ਤਾਂ ਬਾਹਰ ਪਰਦੇਸੀ ਗਿਆ ਹੋਇਆ ਸੀ ਬਾਹਰਲੇ ਮੁਲਕਾਂ ਚ, ਆ ਤੇਰੀ ਮਾਂ ਰਾਤ ਨੂੰ ਤੂੰ ਬਿਮਾਰ ਹੋ ਗਿਆ, ਇਹ ਤੇਰੀ ਮਾਂ ਨੇ ਮੇਰਾ ਬੂਹਾ ਖੜਕਾਇਆ, ਗੁਆਂਢ ਸੀ, ਬਹੁਤ ਮਿੰਨਤਾਂ ਕੀਤੀਆਂ ਵੀਰਾ ਮੇਰਾ ਬੱਚਾ ਬਹੁਤ ਬਿਮਾਰ ਹੈ, ਕਿਸੇ ਡਾਕਟਰ ਕੋਲ ਲੈ ਚੱਲੀਏ, ਪਰ ਅਚਾਨਕ ਮੇਰੇ ਮਨ ਦੇ ਵਿੱਚ ਇੱਕ ਸਵਾਲ ਖੜਾ ਹੋ ਗਿਆ ਵੀ ਇਹਦਾ ਪਤੀ ਘਰ ਨਹੀਂ ਹੈ, ਸਭ ਨੂੰ ਪਤਾ ਹੈ ਵੀ ਇਹਦਾ ਪਤੀ ਪਰਦੇਸ਼ ਹੈ, ਤੇ ਮੈਂ ਰਾਤ ਨੂੰ ਲੈ ਕੇ ਫਿਰਾਂਗਾ, ਕਿਹਨੂੰ ਦੱਸੂਗਾ ਵੀ ਮੈਂ ਕਿਹਨੂੰ ਦੱਸਦਾ ਫਿਰਾਂਗਾ ਵੀ ਬੱਚਾ ਢਿੱਲਾ ਹੋ ਗਿਆ ਸੀ, ਤਾਂ ਸਮਾਜ ਬੜੀਆਂ ਬੁਰੀਆਂ ਨਜ਼ਰਾਂ ਨਾਲ ਦੇਖਦਾ, ਮੇਰਾ ਪਰਿਵਾਰ ਨਾ ਉੱਜੜ ਜਾਏ, ਇਹਦਾ ਪਰਿਵਾਰ ਨਾ ਉੱਜੜ ਜਾਏ, ਮੈਂ ਰਾਤ ਬਹਾਨਾ ਲਾ ਦਿੱਤਾ ਵੀ ਭੈਣੇ ਸਵੇਰੇ ਤੜਕੇ ਹੁੰਦਿਆਂ ਸਾਰ ਧਾਰਮਿਕ ਸਥਾਨਾਂ ਤੇ ਪਾਠ ਪੂਜਾ ਹੋਣ ਲੱਗ ਪੈਂਦੀ ਹੈ, ਲੋਕ ਜਾਗ ਪੈਂਦੇ ਨੇ, ਮੈਂ ਤੈਨੂੰ ਲੈ ਚੱਲਾਂਗਾ, ਚਾਰ ਕੁ ਘੰਟੇ ਦੀ ਗੱਲ ਹੈ ਸਾਰੀ, ਹੁਣ 12 ਵਜੇ ਨੇ, 4 ਵਜੇ ਆਪਾਂ ਚੱਲ ਵੜਾਂਗੇ, ਪਰ ਖੁਣ ਨਹੀਂ ਜਾਣਾ, ਇਸ ਵੇਲੇ ਕਿਸੇ ਡਾਕਟਰ ਨੇ ਦੁਕਾਨ ਵੀ ਨਹੀਂ ਖੋਲਣੀ। ਮਾਂ ਚਲੇ ਗਈ, ਸਵੇਰੇ ਮੈਂ ਉਡੀਕਣ ਲੱਗ ਗਿਆ, 5 ਵੱਜ ਗਏ, 6 ਵੱਜ ਗਏ, 8 ਵੱਜ ਗਏ, ਜਦੋਂ ਨਾ ਤੇਰੀ ਮਾਂ ਆਈ ਤੇ ਮੈਂ ਆਪ ਜਾ ਕੇ ਬੂਹਾ ਖੜਕਾਇਆ, ਉਹਨਾਂ ਨੇ ਬੂਹਾ ਖੋਲਿਆ, ਮੈਂ ਪੁੱਛਿਆ ਭੈਣੇ ਵੀ ਬੱਚਾ ਟਿਕ ਗਿਆ ਸੀ, ਤੂੰ ਆਈ ਨਹੀਂ ਮੁੜ ਕੇ, ਆਪਾਂ ਜਾਣਾ ਸੀ ਡਾਕਟਰ ਕੋਲ। ਉਹ ਕਹਿਣ ਲੱਗੀ, ਹਾਂ ਵੀਰਾ ਤੁਸੀਂ ਤਾਂ ਜਵਾਬ ਦੇਤਾ ਸੀ, ਮੈਂ ਰਾਤ ਕੱਲੀ ਉਹ ਚਲੀ ਗਈ, ਮੇਰੇ ਕੋਲ ਕੋਈ ਗੱਡੀ ਮੋਟਰ ਵੀ ਨਹੀਂ ਸੀ, ਸਾਧਨ ਵੀ ਨਹੀਂ ਸੀ, ਤੁਰ ਕੇ ਲੈ ਗਈ, ਮੇਰੇ ਕੋਲ ਤੜਫਦਾ ਦੇਖ ਨਹੀਂ ਹੋਇਆ, ਮੈਂ 1.5 ਕੁ ਘੰਟਾ ਤੁਰ ਕੇ ਰਾਤ ਨੂੰ ਤੇ ਡਾਕਟਰ ਦਾ ਬੂਹਾ ਖੜਕਾਇਆ, ਮਿੰਨਤਾਂ ਕੀਤੀਆਂ ਤੇ ਇਸ ਬੱਚੇ ਦਾ ਇਲਾਜ ਹੋ ਗਿਆ, ਤੇ ਮੈਂ ਸਵੇਰੇ 3 ਵਜੇ ਵਾਪਸ ਆ ਗਈ ਹਾਂ। ਉਹਦੀਆਂ ਅੱਖਾਂ ਚ ਪਾਣੀ ਆ ਗਿਆ, ਜਿਹੜੀ ਮਾਂ ਜਿਹੜੀ ਧੀ ਬੱਚੀ ਘਰੋਂ ਪੈਰ ਬਾਹਰ ਨਹੀਂ ਰੱਖਦੀ, ਸਮਾਜ ਮੈਨੂੰ ਬੁਰੀਆਂ ਨਜ਼ਰਾਂ ਨਾਲ ਨਾ ਦੇਖੇ, ਉਹਨੇ ਰਾਤ ਨੂੰ ਪਰਵਾਹ ਤੱਕ ਨਾ ਕੀਤੀ, ਇੰਨੀਆਂ ਸੁੰਨਸਾਨ ਗਲੀਆਂ ਸੜਕਾਂ ਤੇ ਆਪਣੇ ਬੱਚੇ ਦੀ ਖਾਤਰ ਆਪਣੀ ਇੱਜ਼ਤ ਵੀ ਦਾਅ ਤੇ ਲਾ ਕੇ ਉਹ ਦਵਾਈ ਲੈ ਕੇ ਆਈ ਸੀ, ਉਹਨੇ 4 ਘੰਟੇ ਵੀ ਨਹੀਂ ਸੀ ਕੱਢੇ, ਤੂੰ 2 ਹਫ਼ਤੇ ਕੱਢ ਦਿੱਤੇ। ਇਹ ਤੇਰੀ ਮਾਂ ਨੇ ਤੇਰੀ ਖਾਤਰ 4 ਘੰਟੇ ਨਹੀਂ ਸੀ ਕੱਢੇ। ਉਸ ਦਿਨ ਇਹਨੂੰ ਪਤਾ ਲੱਗਿਆ ਮਾਂ ਕੀ ਹੁੰਦੀ ਹੈ। ਮੈਂ ਬੇਨਤੀ ਕਰਾਂ, ਗੁਰਮਤ ਬਹੁਤ ਪਿਆਰੀ ਸੀ, ਅਸੀਂ ਐਵੇਂ ਕਰਮ ਕਾਂਡਾਂ ਵਿੱਚ ਉਲਝਾ ਲਈ। ਭਾਈ ਗੁਰਦਾਸ ਜੀ ਦਾ ਬੋਲ ਮੈਂ ਫਿਰ ਸਾਂਝਾ ਕਰਨ ਲੱਗਾ ਹੈ। ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੇ ਤਪ, ਬੰਦਾ ਬਹੁਤ ਤਰ੍ਹਾਂ ਦੇ ਤਪ ਸਾਧਨਾ ਕਰਦਾ, ਘਰ ਪਰਿਵਾਰ ਨੂੰ ਛੱਡੀ ਬੈਠਾ ਬਾਹਰ। ਮਾਂ ਪਿਓ ਪਰ ਹਰ ਕਰੇ ਤਪ, ਵਣ ਖੰਡ ਭੁੱਲਾ ਫਿਰੇ ਬੇਬਾਣੀ। ਕਹਿੰਦੇ ਐਵੇਂ ਜੰਗਲ ਚ ਰਾਹ, ਜਿਵੇਂ ਕੋਈ ਰਾਹ ਭੁੱਲ ਜਾਏ, ਬਸ ਐਵੇਂ ਹੀ ਤੁਰੇ ਫਿਰਨਾ। ਜ਼ਿੰਦਗੀ ਚ ਕੋਈ ਪ੍ਰਾਪਤੀ ਨਹੀਂ ਹੈ ਤੇਰੀ, ਮਤ ਸੋਚੀ ਤੂੰ ਧਰਮੀ ਬਣ ਗਿਆ। ਮਾਂ ਪਿਓ ਪਰ ਹਰ ਕਰੇ ਸੇਵ, ਦੇਵੀ ਦੇਵ ਨਾ ਸੇਵ ਕਮਾਣੀ। ਕਹਿਣ ਲੱਗੇ ਮਾਂ ਬਾਪ ਨੂੰ ਛੱਡ ਕੇ ਤੂੰ ਦੇਵੀ ਦੇਵਤਿਆਂ ਦੀ ਪੂਜਾ ਕਰਨਾ ਫਿਰਨਾ ਹੈ, ਸੱਚ ਕਰਕੇ ਜਾਣੀ, ਤੇਰੀ ਕੌਡੀ ਕੀਮਤ ਨਹੀਂ ਪੈਣੀ ਜੇ ਤੂੰ ਕਦੇ ਆਪਣੇ ਮਾਪਿਆਂ ਦੀ ਸੰਭਾਲ ਨਾ ਕੀਤੀ, ਜੇ ਤੂੰ ਕਦੇ ਆਪਣੇ ਪਰਿਵਾਰ ਕੋਲ ਜੁੜ ਕੇ ਨਾ ਬੈਠਿਆ। ਪੁੱਛ ਕੇ ਦੇਖ ਉਸ ਗੱਲ ਨੂੰ ਜਿਹੜੇ ਮਾਲਕ ਦੇ ਚਰਨਾਂ ਵਿੱਚ ਜੁੜਦੇ ਨੇ। ਮੈਂ ਛੋਟੀ ਜਿਹੀ ਇੱਕ ਬੇਨਤੀ ਹੋਰ ਕਰਨ ਲੱਗਾ, ਇੱਥੋਂ ਹੀ ਗੱਲ ਸ਼ੁਰੂ ਕਰਾਂਗਾ, ਬਹੁਤ ਧਿਆਨ ਨਾਲ ਸੁਣਿਓ। ਇਵੇਂ ਇੱਕ ਬਜ਼ੁਰਗ ਹੈ, ਉਹਦਾ ਵੈਸੇ ਤਾਂ ਬਹੁਤ ਗੱਲਾਂ ਐਸੀਆਂ ਜਿਹੜੀਆਂ ਮਹਿਸੂਸ ਕੀਤੀਆਂ ਜਾ ਸਕਦੀਆਂ, ਸ਼ਾਇਦ ਸ਼ਬਦਾਂ ਵਿੱਚ ਆਪਾਂ ਨਾ ਬਿਆਨ ਕਰ ਸਕੀਏ। ਇੱਥੇ ਆਪਾਂ ਦੇਖਦੇ ਹਾਂ ਵੀ ਜਦੋਂ ਘਰ ਲੈਂਦੇ ਹਾਂ ਕਿੰਨਾ ਕਿੰਨਾ ਲੰਮਾ ਸਮਾਂ ਘਰ ਦੀਆਂ ਕਿਸ਼ਤਾਂ ਦਿੰਦੇ। ਜਿੰਨੇ ਨੂੰ ਘਰ ਫਰੀ ਹੁੰਦਾ ਉਹਨੇ ਨੂੰ ਬਾਪੂ ਬੈੱਡ ਤੇ ਬੈਠਣ ਜੋਗਾ ਹੋ ਜਾਂਦਾ। ਫਿਰ ਅਸੀਂ ਉਹਨੂੰ ਕਹਿੰਦੇ ਹਾਂ ਭਾਈ ਹੁਣ ਤੁਸੀਂ ਲਿਵਿੰਗ ਰੂਮ ਚ ਨਾ ਆਇਆ ਕਰੋ, ਜਦੋਂ ਕੋਈ ਆਉਂਦਾ ਤੁਸੀਂ ਆਉਂਦਾ ਬਾਅਦ ਵਿੱਚ ਤੁਸੀਂ ਬੈਠ ਕੇ ਖੰਘਣ ਲੱਗ ਜਾਂਦੇ ਹੋ, ਤੁਹਾਡੇ ਇੱਥੋਂ ਪਾਣੀ ਡਿੱਗ ਪੈਂਦਾ, ਮਹਿੰਗਾ ਸੋਫਾ ਲਿਆਂਦਾ ਹੋਇਆ, ਕਿੰਨਾ ਕੁਛ ਅਸੀਂ ਉਹਨੂੰ ਕਹਿ ਦਿੰਦੇ ਹਾਂ ਤੇ ਉਹਨੂੰ ਪਿਛਲੇ ਇੱਕ ਬੈਡਰੂਮ ਦੇ ਵਿੱਚ ਸੀਮਿਤ ਕਰ ਦਿੰਦੇ ਹਾਂ। ਹੁਣ ਜਦੋਂ ਕਿਤੇ ਬਾਪੂ ਕੰਧਾਂ ਨੂੰ ਦੇਖਦਾ ਨਾ, ਉਹਨੂੰ ਲੱਗਦਾ ਇੱਥੇ ਮੇਰੇ 10 ਸਾਲ ਲੱਗੇ, ਇੱਥੇ ਮੇਰੇ 5 ਸਾਲ ਲੱਗੇ, ਘਰ ਦੀ ਇੱਕ ਇੱਕ ਇੱਟ ਉਹਨੂੰ ਨਾ ਦੁਹਾਈਆਂ ਪਾ ਕੇ ਕਹਿੰਦੀ ਹੈ ਇੱਥੇ ਤੇਰੀ ਬੜੀ ਮਿਹਨਤ ਲੱਗੀ ਹੋਈ ਹੈ ਪਰ ਹੁਣ ਤੂੰ ਇੱਥੇ ਆ ਵੀ ਨਹੀਂ ਸਕਦਾ, ਸਾਡੇ ਵਾਲੇ ਵਾਸ਼ਰੂਮ ਨਾ ਵਰਤਿਆ ਕਰ ਬਾਪੂ, ਤੈਨੂੰ ਪਤਾ ਨਹੀਂ ਲੱਗਦਾ, ਤੂੰ ਆਪਣਾ ਕੱਲਾ ਵਰਤਿਆ ਕਰ, ਤੈਨੂੰ ਬਣਾ ਦਿੱਤਾ। ਉਹ ਫਿਰ ਸੋਚਦਾ ਜੀ ਇੰਨਾ ਕੀ ਕਮਰਾ ਸੀ, ਐਵੇਂ ਇੰਨੀ ਜ਼ਿੰਦਗੀ ਲਾ ਦਿੱਤੀ। ਖੈਰ ਇਹ ਪਿਤਾ ਵੀ ਪਿਛਲੇ ਪਾਸੇ ਰਹਿ ਰਿਹਾ ਤੇ ਅੱਜ ਘਰ ਵਿੱਚ ਭਾਂਡੇ ਖੜਕਦੇ ਨੇ, ਜਲਦੀ ਥੋੜਾ ਜਿਹਾ ਲੱਗਿਆ ਇਹਨੂੰ ਆਸਾਰ ਬਣਿਆ ਬਈ ਅੱਜ ਸ਼ਾਇਦ ਹੋ ਸਕਦਾ ਮੈਨੂੰ ਵੀ ਚਾਹ ਪਾਣੀ ਜਲਦੀ ਮਿਲ ਜਾਏ, ਨਹੀਂ ਤਾਂ ਮੈਂ ਉਡੀਕਦਾ ਰਹਿੰਦਾ, ਜਦੋਂ ਚੇਤਾ ਆ ਗਿਆ 8 ਵਜੇ 9 ਵਜੇ 10 ਵਜੇ ਮਿਲ ਜਾਂਦਾ, ਨਹੀਂ ਤੇ ਸਬਰ ਕਰਕੇ ਬੈਠਾ ਰਹਿੰਦਾ। ਅੱਜ ਤੜਕੇ ਹੀ ਅੰਮ੍ਰਿਤ ਵੇਲੇ ਹੀ 5 ਵਜੇ ਘਰ ਚ ਖੜਕਦੇ ਨੇ ਭਾਂਡੇ ਚ, ਸ਼ਾਇਦ ਮੇਰੀ ਵਾਰੀ ਵੀ ਜਲਦੀ ਆ ਜਾਏ, ਉਡੀਕ ਚ ਬੈਠਾ ਹੈ। ਜਦੋਂ ਸਾਰੇ 2-3 ਘੰਟੇ ਲੰਘ ਗਏ, ਘਰਦਿਆਂ ਨੇ ਕਈ ਕੁਛ ਤਿਆਰ ਕਰਨਾ ਸੀ ਕਰ ਲਿਆ, ਤਾਂ ਫਿਰ ਹੁਣ ਉਹ ਜਦੋਂ ਚੱਲਣ ਲੱਗੇ ਨੇ ਨਾ, ਗੱਡੀ ਸਟਾਰਟ ਕੀਤੀ ਤੇ ਉਹਨੂੰ ਲੱਗਿਆ ਵੀ ਤੇ ਚੱਲੇ ਨੇ ਕਿਧਰੇ। ਉਹ ਜਲਦੀ ਨਾਲ ਉੱਠਿਆ, ਸੋਟੀ ਪਕੜ ਕੇ ਤੇ ਬੂਹਾ ਲਾਉਣ ਲੱਗੇ ਨੂੰ ਆਵਾਜ਼ ਮਾਰੀ, ਕਹਿੰਦੇ ਪੁੱਤ ਕੱਪ ਚਾਹ ਦਾ ਮੈਨੂੰ ਵੀ ਦੇ ਜਾਂਦੇ, ਮੈਨੂੰ ਤੁਸੀਂ ਬਣਾਉਣ ਨਹੀਂ ਦਿੰਦੇ, ਨਹੀਂ ਤਾਂ ਮੈਂ ਬਣਾ ਹੀ ਲੈਂਦਾ ਔਖਾ ਸੌਖਾ, ਪਰ ਜੇ ਕੱਪ ਚਾਹ ਦਾ ਦੇ ਹੀ ਜਾਂਦੇ ਮੈਨੂੰ ਵੀ। ਉਹਦਾ ਪੁੱਤ ਨਾ ਬਹੁਤ ਗੁੱਸੇ ਹੋ ਕੇ ਪਿਆ, ਕਹਿੰਦੇ ਬਾਪੂ ਤੈਨੂੰ ਪਤਾ ਨਹੀਂ ਕਿ ਚੰਦਰੀ ਆਦਤ ਹੈ, ਜਦੋਂ ਅਸੀਂ ਜਾਂਦੇ ਹਾਂ ਨਾ ਤੂੰ ਉਦੋਂ ਟੋਕਣਾ, ਇਹ ਵੀ ਸਾਡੇ ਮਨਾਂ ਚ ਬੜੇ ਭਰਮ ਪਏ ਹੋਏ ਨੇ, ਤੂੰ ਉਦੋਂ ਟੋਕਣਾ, ਮਰਨ ਲੱਗਾ ਸੀ ਚਾਹ ਦੇ ਕੱਪ ਪਿੱਛੇ, 2-4 ਘੰਟੇ ਦੀ ਗੱਲ ਸੀ, ਅਸੀਂ ਆ ਹੀ ਜਾਣਾ। ਚੁੱਪ ਕਰ ਗਿਆ, ਸਹਿਮ ਗਿਆ, ਕੁਛ ਨਹੀਂ ਕਹਿ ਸਕਿਆ। ਗੱਡੀ ਸਟਾਰਟ ਕੀਤੀ, ਪਤੀ ਪਤਨੀ ਦੋਵੇਂ ਚਲੇ ਗਏ, ਉਹ ਸਬਰ ਕਰਕੇ ਬੈਠ ਗਿਆ। ਅੱਗੇ ਗਏ ਤੇ ਅੱਗੇ ਅਚਾਨਕ ਜਿਸ ਡੇਰੇ ਤੇ ਜਾਣਾ ਸੀ ਕਿਸੇ ਪਖੰਡੀ ਸਾਧ ਨੂੰ ਲੰਗਰ ਲੈ ਕੇ ਉੱਥੇ ਨੂੰ ਜਾ ਰਹੇ ਨੇ, ਅਚਾਨਕ ਰਾਹ ਵਿੱਚ ਗੱਡੀ ਖਰਾਬ ਹੋ ਗਈ। ਜਿੱਥੇ ਗੱਡੀ ਖਰਾਬ ਹੋਈ ਉਹਦੇ ਲਾਗੇ ਗੁਰਦੁਆਰਾ ਸੀ। ਹੁਣ ਪਰੇਸ਼ਾਨ ਹੈ ਵੀ ਗੱਡੀ ਖਰਾਬ ਹੋ ਗਈ ਤੇ ਕਿਵੇਂ ਜਾਈਏ, ਕੋਈ ਸਾਧਨ ਨਹੀਂ ਬਣ ਰਿਹਾ। ਗੁਰਦੁਆਰੇ ਤੋਂ ਆਉਂਦੀ ਸੰਗਤ ਨੂੰ ਪੁੱਛਿਆ ਵੀ ਮੈਂ ਇਵੇਂ ਜਾਣਾ ਹੈ, ਕਹਿੰਦੇ ਕੀ ਗੱਲ, ਕਹਿੰਦੇ ਲੰਗਰ ਪ੍ਰਸ਼ਾਦਾ ਪਾਣੀ ਦੇਣਾ ਸੀ, ਕਹਿੰਦੇ ਇੱਥੇ ਗੁਰਦੁਆਰੇ ਦੇ ਦਿਓ, ਤਾਂ ਕੀ ਹੋਇਆ ਗੁਰਦੁਆਰੇ ਦੇ ਦਿਓ। ਹੁਣ ਹੋਰ ਕੋਈ ਹੀਲਾ ਨਹੀਂ ਸੀ, ਵਸੀਲਾ ਨਹੀਂ ਸੀ, ਉਹ ਗੁਰਦੁਆਰੇ ਚਲੇ ਗਏ ਤੇ ਲੰਗਰ ਗੁਰਦੁਆਰੇ ਦੇ ਦਿੱਤਾ ਤੇ 10 ਮਿੰਟ ਬੈਠ ਕੇ ਸੁਣ ਲੱਗ ਗਏ। ਉੱਥੇ ਅਚਾਨਕ ਆਈ ਭਾਈ ਗੁਰਦਾਸ ਜੀ ਦੇ ਬਚਨ ਦੀ ਵਿਚਾਰ ਚੱਲ ਰਹੀ ਸੀ ਵੀ ਮਾਂ ਪਿਓ ਪਰ ਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੇ ਤਪ ਬਣਖੰਡ ਭੂਲਾ ਫਿਰੇ ਬਾਣੀ, ਮਾਂ ਪਿਓ ਪਰ ਹਰ ਕਰੇ ਪੂਜ ਦੇਵੀ ਦੇਵ ਨਾ ਸੇਵਕ ਮਾਣੀ। ਦੋਨਾਂ ਨੇ ਸੁਣੀ ਵਿਆਖਿਆ, ਸੁਣ ਕੇ ਦੋਨਾਂ ਦੀਆਂ ਅੱਖਾਂ ਚ ਅੱਖਾਂ ਪਈਆਂ ਪਤੀ ਪਤਨੀ ਦੀਆਂ, ਉੱਥੋਂ ਵਾਪਸ ਚਲੇ ਗਏ। ਕੋਈ ਨਾ ਕੋਈ ਸਾਧਨ ਬਣਾ ਕੇ ਘਰ ਵਾਪਸ ਚਲੇ ਗਏ, ਉਹਨਾਂ ਗੱਡੀ ਦੀ ਪਰਵਾਹ ਨਾ ਕਿਸੇ ਚੀਜ਼ ਦੀ ਪਰਵਾਹ, ਜਾਂਦਿਆਂ ਸਾਰ ਬਾਪੂ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਉਹ ਬੱਚੀ ਵੀ ਤੇ ਉਹ ਲੜਕਾ ਵੀ ਦੋਵੇਂ ਜਣੇ ਪਿਓ ਦੇ ਚਰਨਾਂ ਤੇ ਸੀਸ ਰੱਖ ਕੇ ਬਹੁਤ ਰੋਏ, ਕਹਿੰਦੇ ਅਸੀਂ ਏਡੀਆਂ ਭੁੱਲਾਂ ਕਰਦੇ ਰਹੇ। ਜਿਸ ਮਾਤਾ ਪਿਤਾ ਨੇ ਪਤਾ ਨਹੀਂ ਕਿੰਨਾ ਕੁਛ ਵਾਰ ਕੇ ਸਾਨੂੰ ਇੱਥੇ ਜੋਗਾ ਬਣਾਇਆ, ਅੱਜ ਉਹ ਇੱਕ ਚਾਹ ਦੇ ਕੱਪ ਨੂੰ ਵੀ ਤਰਸਦਾ। ਬਾਪੂ ਜਿਸ ਬਾਬੇ ਦੇ ਡੇਰੇ ਜਾਂਦੇ ਸੀ ਉਹਨੇ ਕਦੇ ਨਹੀਂ ਸਾਨੂੰ ਦੱਸਿਆ, ਉਹਨੇ ਕਦੇ ਨਹੀਂ ਕਿਹਾ ਵੀ ਘਰ ਪਰਿਵਾਰ ਦੀ ਵੀ ਸੇਵਾ ਕਰਿਆ ਕਰੋ, ਉਹਨੇ ਕਦੇ ਨਹੀਂ ਕਿਹਾ ਵੀ ਮਾਤਾ ਪਿਤਾ ਦੀ ਸੇਵਾ ਕਰਿਆ ਕਰੋ, ਹਮੇਸ਼ਾ ਇੱਥੋਂ ਦੀ ਸੇਵਾ ਵਾਸਤੇ ਪ੍ਰੇਰਦਾ ਰਿਹਾ। ਪਰ ਸਾਨੂੰ ਅੱਜ ਗੁਰਦੁਆਰੇ ਗਏ ਤੇ ਅੱਜ ਸਾਨੂੰ ਪਤਾ ਲੱਗਿਆ। ਉਹ ਕਹਿਣ ਲੱਗੇ, ਪੁੱਤ ਗੁਰਦੁਆਰੇ ਤੇ ਡੇਰੇ ਵਿੱਚ ਇਹੋ ਹੀ ਅੰਤਰ ਹੁੰਦਾ, ਮੈਂ ਤੁਹਾਨੂੰ ਤਾਂ ਹੀ ਕਿਹਾ ਕਰਦਾ ਸੀ ਨਾ ਵੀ ਗੁਰਦੁਆਰੇ ਜਾਇਆ ਕਰੋ, ਅੱਜ ਪਹਿਲੇ ਦਿਨ ਗੁਰਦੁਆਰੇ ਗਿਆ ਤੇ ਪਹਿਲੇ ਦਿਨ ਹੀ ਤੈਨੂੰ ਪਤਾ ਲੱਗ ਗਿਆ ਵੀ ਕੀ ਕਹਾਣੀ ਹੁੰਦੀ ਹੈ। ਕਹਿਣ ਲੱਗੇ, ਬਾਪੂ ਜੀ ਅੱਜ ਤੋਂ ਬਾਅਦ ਜੋ ਹੁਣ ਤੁਸੀਂ ਕਹੋਗੇ ਨਾ ਅਸੀਂ ਉਹ ਕਰਾਂਗੇ। ਇੱਕ ਗੱਲ ਕਰਕੇ ਮੈਂ ਗੱਲ ਸਮਾਪਤ ਕਰ ਦੇਣੀ ਹੈ, ਇਹਦੇ ਤੇ ਬਹੁਤਾ ਵਕਤ ਨਹੀਂ ਆਪਾਂ ਲਾਉਣਾ, ਬਹੁਤ ਧਿਆਨ ਨਾਲ ਸੁਣਿਓ। ਮੈਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮੈਂ ਵੀ ਗ੍ਰਿਸ਼ਤੀ ਹੈ, ਤੁਸੀਂ ਵੀ ਗ੍ਰਿਸ਼ਤੀ ਹੋ, ਸਾਡੇ ਸਭਨਾਂ ਦੇ ਘਰਾਂ ਚੋਂ ਹੀ ਕੁਝ ਵਾਪਰਦਾ। ਪਰ ਮੈਂ ਅੱਜ ਹੱਥ ਜੋੜ ਕੇ ਇੱਕ ਬੇਨਤੀ ਕਰਨ ਲੱਗਾ ਤੁਹਾਨੂੰ ਸਾਰਿਆਂ ਨੂੰ, ਕੋਈ ਕਿਤੇ ਬੈਠਾ ਸੁਣ ਰਿਹਾ ਭਾਵੇਂ। ਨੰਬਰ ਇੱਕ, ਕਦੇ ਕਦਾਈ ਆਪਣੀ ਮਾਂ ਕੋਲ ਬੈਠ ਕੇ ਪੁੱਛਿਆ ਕਰ ਮਨਾ ਭਈ ਮਾਂ ਜਦੋਂ ਮੈਂ ਖਾਣਾ ਹੁੰਦਾ ਸੀ ਨਾ ਤੂੰ ਇੱਕ ਦਿਨ ਵੀ ਉਹ ਚੀਜ਼ ਘਰ 'ਚ ਨਹੀਂ ਬਣਾਈ ਜਿਹੜੀ ਮੈਨੂੰ ਨਾ ਪਸੰਦ ਹੋਵੇ, ਹਰ ਰੋਜ਼ ਉਹੀ ਬਣਾਇਆ ਜੋ ਮੈਂ ਕਿਹਾ, ਹਰ ਰੋਜ਼ ਤੂੰ ਉਹ ਬਣਾਇਆ ਖਾਣਾ ਘਰ ਵਿੱਚ ਪ੍ਰਸ਼ਾਦਾ ਪਾਣੀ ਜੋ ਮੈਨੂੰ ਪਸੰਦ ਸੀ। ਪਰ ਮੈਂ ਅੱਜ ਤੈਨੂੰ ਬੇਨਤੀ ਕਰਨਾ, ਤੂੰ ਤਾਂ ਰੋਜ਼ ਮੇਰੀ ਪਸੰਦ ਦਾ ਖੋਂਦੀ ਰਹੀ ਹੈ, ਪਰ ਅੱਜ ਮੈਂ ਤੈਨੂੰ ਬੇਨਤੀ ਕਰਨਾ, ਅੱਜ ਤੂੰ ਦੱਸ ਕੀ ਖਾਣਾ, ਅੱਜ ਇੱਕ ਦਿਨ ਵਾਸਤੇ ਸਾਰਾ ਪਰਿਵਾਰ ਉਹੀ ਖਾਏਗਾ ਜੋ ਤੈਨੂੰ ਪਸੰਦ ਹੈ, ਮਾਂ ਅੱਜ ਮੈਂ ਤੇਰੀ ਪਸੰਦ ਦਾ ਖਾਣਾ ਬਣਾਉਣਾ, ਘਰ ਦੇ ਵਿੱਚ ਉਹ ਕੁਝ ਰੱਜ ਕੇ ਖਾਵੇ, ਤੂੰ ਖੁਸ਼ ਹੋ ਕੇ ਖਾਵੇ। ਸੱਚ ਕਰਕੇ ਜਾਣੇ ਮਾਂ ਦੀ ਉਮਰ ਵੱਧ ਜਾਏਗੀ, ਉਹਦੀਆਂ ਦਵਾਈਆਂ ਘੱਟ ਜਾਣਗੀਆਂ, ਉਹਦੀ ਨੀਂਦ ਚੰਗੀ ਹੋ ਜਾਏਗੀ। ਆਪਣੇ ਬਾਪ ਨੂੰ ਗਲਵੱਕੜੀ ਪਾ ਕੇ, ਕਦੇ ਬਾਪ ਨੂੰ ਗੋਦ ਵਿੱਚ ਲੈ ਕੇ ਤੇ ਇੰਨੀ ਗੱਲ ਕਹੇ ਹੋਏ ਮਨਾ ਭਈ ਬਾਪੂ ਤੁਹਾਡਾ ਬਹੁਤ ਧੰਨਵਾਦ, ਅੱਜ ਤੋਂ ਬਾਅਦ ਕੋਈ ਦਿਲ ਚ ਰੀਝ ਹੋਈ ਨਾ ਤਾਂ ਮੈਨੂੰ ਦੱਸਿਓ, ਮੈਂ ਸਾਰੀਆਂ ਪੂਰੀਆਂ ਨਾ ਕਰ ਸਕਾਂ ਪਰ ਥੋੜੀਆਂ ਬਹੁਤੀਆਂ ਮੈਂ ਜ਼ਰੂਰ ਪੂਰੀਆਂ ਕਰਾਂਗਾ। ਸਾਡੇ ਸਮਾਜ ਵਿੱਚ ਇੱਕ ਇਹ ਰੀਤ ਹੈ, ਸੱਚਾਈ ਹੈ, ਜਿਸ ਡੰਗੋਰੀ ਨਾਲ ਪਕੜ ਕੇ ਨੇਤਰਹੀਣ ਰਾਹ ਲੱਭਦਾ ਫਿਰਦਾ ਹੁੰਦਾ ਨਾ, ਸੋਟੀ ਉਹਨੂੰ ਠੋਕਰਾਂ ਤੋਂ ਬਚਾਉਂਦੀ ਹੈ। ਜਦੋਂ ਉਹਨੂੰ ਅੱਖਾਂ ਮਿਲ ਜਾਂਦੀਆਂ ਸਭ ਤੋਂ ਪਹਿਲਾਂ ਉਸੇ ਸੋਟੀ ਨੂੰ ਸੁੱਟਦਾ ਹੈ, ਜਦੋਂ ਪੌੜੀ ਚੜ ਜਾਂਦਾ ਹੈ ਨਾ ਛੱਤ ਤੇ ਪਹਿਲਾ ਕਦਮ ਰੱਖਦਾ ਸਭ ਤੋਂ ਪਹਿਲਾਂ ਪੌੜੀ ਵੱਲ ਪਿੱਠ ਹੁੰਦੀ ਹੈ ਬੰਦੇ ਦੀ। ਇਹ ਸੁਭਾਅ ਹੈ ਸਾਡਾ। ਜਦੋਂ ਆਪਣੇ ਪਰਉਪਕਾਰ ਭੁੱਲ ਜਾਂਦੇ ਹੈ ਆਪਣੇ ਮਾਪਿਆਂ ਦੇ ਤੇ ਭਟਕਣਾ ਵਿੱਚ ਪੈ ਜਾਂਦੇ। ਮੈਂ ਹੱਥ ਜੋੜ ਬੇਨਤੀ ਕਰਾਂ, ਮਾਪਿਆਂ ਨੇ ਸਾਨੂੰ ਪਾਲਿਆ, ਅਸੀਂ ਪਾਲਣੇ ਨਹੀਂ, ਸਿਰਫ ਅਸੀਂ ਤਾਂ ਸੰਭਾਲਣੇ ਹੈ। ਮਾਂ ਪਿਓ ਪਰ ਹਰ ਕਰੇ ਪੂਜ, ਦੇਵੀ ਦੇਵ ਨਾ ਸੇਵ ਕਮਾਣੀ। ਮਾਂ ਪਿਓ ਪਰ ਹਰ ਨਾਵਣਾ, 68 ਤੀਰਥ ਘੁੰਮਣ ਬਾਣੀ। ਤੇਰਾ ਬਾਪ ਮਜਬੂਰ ਹੈ ਉਹਨੂੰ ਨਵਾ, ਤੇਰੀ ਮਾਂ ਮਜਬੂਰ ਹੈ ਉਹਦੀ ਸੇਵਾ ਕਰ, ਤੇਰੇ ਤਾਂ 68 ਤੀਰਥਾਂ ਦੇ ਇਸ਼ਨਾਨ ਤੋਂ ਵੱਧ ਤੈਨੂੰ ਪਿਆਰ ਮਿਲੇਗਾ। ਮਾਂ ਪਿਓ ਪਰ ਹਰ ਕਰੇ ਦਾਨ, ਮਾਪਿਆਂ ਦੀ ਜ਼ਿੰਦਗੀ ਭਰ ਸੇਵਾ ਨਹੀਂ ਕਰੀ, ਤਰਸਦੇ ਰਹੇ, ਬਾਅਦ ਵਿੱਚ ਲੰਗਰ ਲਵਾਉਂਦਾ, 10-10 ਐਟਮਾਂ ਬਣਾਉਂਦਾ ਲੰਗਰ ਵਿੱਚ, ਕਿਸੇ ਲੇਖੇ ਨਹੀਂ ਪੈਣੀਆਂ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਬੇਈਮਾਨ ਹੈ ਇੱਕ ਨੰਬਰ ਦਾ, ਗੁਰਮਤ ਨਹੀਂ ਤੈਨੂੰ ਕਬੂਲ ਕਰਦੀ, ਅਗਿਆਨੀ ਹੈ। ਮਾਂ ਪਿਓ ਪਰ ਹਰ ਵਰਤ ਕਰ, ਮਰ ਮਰ ਜੰਮੇ ਭਰਮ ਭੁਲਾਣੀ। ਮਾਂ ਪਿਓ ਨੂੰ ਛੱਡ ਕੇ ਤਰ੍ਹਾਂ ਤਰ੍ਹਾਂ ਦੇ ਵਰਤ ਰੱਖਦਾ ਫਿਰਦਾ, ਇਹ ਕਿਸੇ ਲੇਖੇ ਵਿੱਚ ਨਹੀਂ ਪੈਣੇ। ਗੁਰ ਪਰਮੇਸ਼ਰ ਸਾਰ ਨਾ ਜਾਣੀ, ਕਹਿੰਦੇ ਫਿਰ ਜੇ ਤੂੰ ਗੁਰੂ ਦੀਆਂ ਗੱਲਾਂ ਸੁਣ ਕੇ ਧਾਰਮਿਕ ਸਥਾਨਾਂ ਤੇ ਜਾ ਕੇ ਆਪਣੀ ਘਰ ਗ੍ਰਿਸ਼ਟੀ ਦੀਆਂ ਜ਼ਿੰਮੇਵਾਰੀਆਂ ਨਾ ਨਿਭਾ ਸਕਿਆ, ਫਿਰ ਤੂੰ ਕੁਛ ਵੀ ਨਹੀਂ ਜਾਣਿਆ। ਗੁਰ ਪਰਮੇਸ਼ਰ ਸਾਰ ਨਾ ਜਾਣੀ, ਤੂੰ ਤਾਂ ਬਿਲਕੁਲ ਵੀ ਕੋਈ ਗੱਲ ਸਿੱਖ ਹੀ ਨਹੀਂ ਸਕਿਆ, ਤੈਨੂੰ ਤਾਂ ਤੱਤ ਦਾ ਵੀ ਨਾ ਪਤਾ ਲੱਗ ਸਕਿਆ, ਬਾਕੀ ਦੀਆਂ ਗੱਲਾਂ ਤਾਂ ਬੜੀਆਂ ਦੂਰ ਦੀਆਂ ਨੇ। ਅੱਜ ਲੋੜ ਹੈ ਬਹੁਤ ਜ਼ਿਆਦਾ ਸਾਡੇ ਸਮਾਜ ਵਿੱਚ ਆਈਆਂ ਹੋਈਆਂ ਕੁਰੀਤੀਆਂ। ਇਹ ਨਾ ਕਹਿ ਮੈਂ ਗੁਰਦੁਆਰੇ ਸੇਵਾ ਕਰਨਾ, ਮੁਬਾਰਕ ਇੱਥੇ ਵੀ ਬਹੁਤ ਵਧੀਆ। ਇਹ ਨਾ ਕਹਿ ਵੀ ਮੈਂ ਇੰਨੇ ਪਾਠ ਕਰਨਾ, ਮੁਬਾਰਕ ਪਾਠ ਕਰਨਾ ਬਹੁਤ ਵਧੀਆ। ਪਰ ਇਹ ਵੀ ਗੱਲ ਸਿੱਖ ਵੀ ਜਿਹੜੀਆਂ ਮੇਰੀਆਂ ਜ਼ਿੰਮੇਵਾਰੀਆਂ ਨੇ ਉਹਨਾਂ 'ਚ ਮੇਰਾ ਧਰਮ ਮੈਨੂੰ ਕੀ ਕਹਿੰਦਾ ਅਤੇ ਮੈਂ ਕਿੰਨਾ ਕੁ ਕਮਾ ਰਿਹਾ। ਗੁਰੂ ਕਿਰਪਾ ਕਰੇ ਕਿਤੇ ਅਸੀਂ ਗੁਰੂ ਚਰਨਾਂ ਵਿੱਚ ਜਾ ਕੇ ਇਹੋ ਜਿਹੀਆਂ ਗੱਲਾਂ ਸਿੱਖ ਸਕੀਏ, ਸਾਡੇ ਬਿਨਾਂ ਕਹਿਣ ਤੋਂ ਸਾਡੇ ਕਰਮਾਂ ਵਿੱਚੋਂ ਧਰਮ ਪ੍ਰਗਟ ਹੋਵੇ। ਮਾਪੇ ਖੁਸ਼ ਹੋ ਕੇ ਜਿਉਣ, ਮਾਪੇ ਅਸੀਸਾਂ ਦੇਣ ਭਈ ਇਹੋ ਜਿਹਾ ਬੱਚਾ ਰੱਬ ਸਭ ਨੂੰ ਦੇਵੇ, ਇਹੋ ਜਿਹੀ ਧੀ ਰਾਣੀ ਰੱਬ ਸਭ ਨੂੰ ਦੇਵੇ। ਇਹ ਵਿਚਾਰ ਆਪਾਂ ਇੱਥੇ ਸਮਾਪਤ ਕਰਨੇ ਆ। ਦੂਜਾ ਪੱਖ ਤੁਹਾਡੇ ਨਾਲ ਸਾਂਝਾ ਕਰਨਾ ਹੈ। ਇੰਨੇ ਦਿਨਾਂ ਦੀ ਸਮੁੱਚੀ ਵਿਚਾਰ ਨੂੰ ਆਪਾਂ ਥੋੜੇ ਜਿਹੇ ਸਮੇਂ ਵਿੱਚ ਹੀ ਕਵਰ ਕਰਨਾ ਹੈ। ਗੁਰਮਤ ਵਿੱਚ ਨਰ ਅਤੇ ਮਾਦਾ ਦੇ ਮਿਲਾਪ ਨੂੰ, ਇਸ ਵਿਆਹ ਕਾਰਜ ਨੂੰ ਆਨੰਦ ਕਾਰਜ ਦਾ ਨਾਂ ਦਿੱਤਾ ਜਾਂਦਾ ਹੈ। ਇਸ ਮਿਲਾਪ ਲਈ ਗੁਰੂ ਜੀ ਨੇ ਇਹੋ ਜਿਹੀ ਮਰਿਆਦਾ ਬਣਾਈ ਹੈ ਜਿਹੜੀ ਇਹ ਇੱਕ ਦਿਨ ਵਾਸਤੇ ਨਹੀਂ ਬਲਕਿ ਸਮੁੱਚੀ ਜ਼ਿੰਦਗੀ 'ਚ ਕੰਮ ਆਉਣ ਵਾਲੀ ਹੈ। ਸਾਰਾ ਜੀਵਨ ਇਹ ਸਿੱਖਿਆ ਚਾਰ ਲਾਵਾਂ ਦੀ ਅਤੇ ਆਨੰਦ ਕਾਰਜ ਦੀ ਮੈਨੂੰ ਰਿਸ਼ਤੇ ਨਿਭਾਉਣ ਵਿੱਚ ਸਹਾਈ ਹੋਵੇਗੀ ਅਤੇ ਇੱਕ ਚੰਗਾ ਸਚਿਆਰ ਇਨਸਾਨ ਬਣਨ ਵਿੱਚ ਮਦਦ ਕਰੇਗੀ। ਸ਼ਾਦੀ ਦਾ ਅਰਥ ਵੀ ਖੁਸ਼ੀ ਹੁੰਦਾ ਹੈ, ਪਰ ਗੁਰੂ ਜੀ ਨੇ ਇਹਨੂੰ ਸ਼ਾਦੀ ਨਹੀਂ ਕਿਹਾ, ਇਹਨੂੰ ਆਨੰਦ ਕਾਰਜ ਦਾ ਨਾਂ ਦਿੱਤਾ। ਆਪਾਂ ਗੁਰਮਤ ਵਿੱਚ ਇਹਨੂੰ ਆਨੰਦ ਕਾਰਜ ਦਾ ਨਾਂ ਕਹਿੰਦੇ ਹਾਂ। ਬਹੁਤ ਹੀ ਜ਼ਿਆਦਾ ਸੁਖਮਈ ਤੇ ਆਨੰਦਮਈ ਕਾਰਜ। ਜਦੋਂ ਲੜਕਾ ਤੇ ਲੜਕੀ ਜਵਾਨ ਹੋ ਜਾਣ, ਦੋਨੇ ਪਰਿਵਾਰ ਆਪਸ ਵਿੱਚ ਹੀ ਇੱਕ ਦੂਜੇ ਦੀ ਵਿਚਾਰ ਕਰਕੇ ਸਮਝਾ ਕੇ ਸਮਝ ਕੇ ਤੇ ਰਿਸ਼ਤਾ ਗੰਢ ਲੈਣਾ ਚਾਹੀਦਾ ਹੈ। ਸਤ ਸੰਤੋਖ ਕਰ ਭਾਉ, ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਲੋਭ ਲਾਲਚ ਦੇ ਉੱਤੇ ਇਸ ਗੱਲ ਦੀ ਨੀਂਹ ਨਾ ਰੱਖੀਏ ਰਿਸ਼ਤੇ ਦੀ, ਬਲਕਿ ਸੱਚ ਸੰਤੋਖ ਦੇ ਉੱਤੇ ਇਸ ਰਿਸ਼ਤੇ ਦੀ ਨੀਂਹ ਰੱਖੀਏ। ਰਿਸ਼ਤਾ ਹੋ ਗਿਆ, ਆਨੰਦ ਕਾਰਜ ਦਾ ਦਿਨ ਨਿਸ਼ਚਿਤ ਕਰਨਾ, ਉਹ ਦੋਨਾਂ ਪਰਿਵਾਰਾਂ ਨੂੰ ਜਾਂ ਆਪਣੇ ਸਮਾਜ ਦੀਆਂ ਮਜਬੂਰੀਆਂ ਨੂੰ ਮੱਦੇਨਜ਼ਰ ਰੱਖਦਿਆਂ ਉਹ ਦਿਨ ਨਿਸ਼ਚਿਤ ਕਰ ਲੈਣਾ ਚਾਹੀਦਾ। ਕਿਸੇ ਬ੍ਰਾਹਮਣ ਨੂੰ, ਕਿਸੇ ਦੇਹਧਾਰੀ ਨੂੰ, ਕਿਸੇ ਪਖੰਡੀ ਨੂੰ ਪੁੱਛਣ ਦੀ ਲੋੜ ਨਹੀਂ ਹੈ, ਕਿਉਂਕਿ ਮੈਂ ਜੇ ਵਿਸ਼ਵਾਸ ਕਰਨਾ, ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਫਿਰ ਮੈਨੂੰ ਹੋਰ ਦੀ ਲੋੜ ਨਹੀਂ ਹੈ। ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਅੰਕਾਰ। ਦਿਨ ਨਿਸ਼ਚਿਤ ਹੋ ਗਿਆ। ਉਸ ਦਿਨ ਲੜਕੇ ਵਾਲੇ ਬਰਾਤ ਲੈ ਕੇ ਆਉਂਦੇ ਨੇ, ਲੜਕੇ ਵਾਲਿਆਂ ਦੇ ਘਰ ਵੀ ਜਿਹੜੀਆਂ ਰਸਮਾਂ ਰੀਤਾਂ ਰਿਵਾਜਾਂ ਨਿਭਾਏ ਜਾਣੇ ਨੇ, ਉਹ ਕੋਸ਼ਿਸ਼ ਕਰੀਏ ਵੀ ਉਹਦੇ ਵਿੱਚ ਗੁਰਮਤ ਦੀ ਰੰਗੜ ਹੋਵੇ। ਲੜਕੀ ਵਾਲਿਆਂ ਦੇ ਘਰ ਵੀ ਜਿਹੜੇ ਵਿਆਹ ਦੀ ਪਹਿਲਾਂ ਤਿਆਰੀ ਹੈ, ਉਹਦੇ ਵਿੱਚੋਂ ਵੀ ਸਾਨੂੰ ਗੁਰੂ ਦੀਆਂ ਪਵਿੱਤਰ ਅਸੀਸਾਂ ਲੈਣ ਵਾਲੇ ਕਾਰਜ ਕਰਨੇ ਚਾਹੀਦੇ ਨੇ। ਹੁਣ ਮਿੱਥੇ ਹੋਏ ਦਿਨ ਮੁਤਾਬਕ ਲੜਕਾ ਆਪਣੇ ਪਰਿਵਾਰ ਸਮੇਤ ਬਰਾਤ ਲੈ ਕੇ ਆਇਆ ਤੇ ਲੜਕੀ ਵਾਲੇ ਆਏ ਨੇ। ਇਹ ਗੱਲ ਚੇਤਾ ਰੱਖਿਓ ਜੇ ਭਈ ਅੱਜ ਕੱਲ੍ਹ ਇੱਕ ਬਹੁਤ ਵੱਡੀ ਢਾਹ ਲੱਗਦੀ ਜਾ ਰਹੀ ਹੈ ਵੀ ਆਨੰਦ ਕਾਰਜ ਇਹੋ ਜਿਹੀਆਂ ਬੀਚਾਂ ਤੇ ਜਾ ਕੇ ਕਰਵਾਉਣ ਲੱਗ ਪਏ, ਉਹ ਵੀ ਗੁਰਮਤ ਨਹੀਂ ਹੈ। ਅਸੀਂ ਗੁਰੂ ਕੋਲੋਂ ਕੁਛ ਲੈਣ ਆਉਣਾ ਤੇ ਇੱਥੇ ਗੁਰਦੁਆਰਾ ਸਾਹਿਬ ਆਈਏ, ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ, ਗੁਰਮਤ ਵਿੱਚੋਂ ਸਾਨੂੰ ਸਾਰਾ ਕੁਝ ਮਿਲ ਜਾਂਦਾ। ਉਸ ਵੇਲੇ ਪਹਿਲੀ ਅਰਦਾਸ ਇੱਕ ਮਿਲਣੀ ਦੀ ਅਰਦਾਸ ਹੁੰਦੀ ਹੈ। ਸਤਿਗੁਰੂ ਅੱਗੇ, ਪਰਮੇਸ਼ਰ ਅੱਗੇ ਇੱਕ ਤਰਲਾ ਲਿਆ ਜਾਂਦਾ, ਵਾਹਿਗੁਰੂ ਜੀ ਕਿਰਪਾ ਕਰੋ, ਇਹ ਜਿਹੜੇ ਦੋਵੇਂ ਪਰਿਵਾਰ ਮਿਲੇ ਨੇ ਇਹਨਾਂ ਨੂੰ ਸੁਭਾਅ ਚੰਗਾ ਬਖਸ਼ਿਓ, ਇਹਨਾਂ ਦੇ ਰਹਿੰਦੇ ਕਾਰਜ ਰਾਸ ਕਰਿਓ, ਇਸ ਰਿਸ਼ਤੇ ਨੂੰ ਮਿੱਠਾ ਪਿਆਰਾ ਕਰਕੇ ਨਿਭਾ ਸਕਣ ਜ਼ਿੰਦਗੀ ਭਰ, ਇਹ ਤੁਸੀਂ ਵਿੱਚ ਵਰਤਿਓ। ਸਿੱਖ ਨੂੰ ਸਭ ਤੋਂ ਵੱਡਾ ਭਰੋਸਾ ਅਰਦਾਸ ਤੇ ਹੁੰਦਾ, ਉਹ ਗੁਰੂ ਅੱਗੇ ਅਰਦਾਸ ਕਰਦਾ, ਮਿਲਣੀ ਦੀ ਅਰਦਾਸ ਹੈ। ਉਸ ਤੋਂ ਬਾਅਦ ਵਿੱਚ ਪ੍ਰਸ਼ਾਦੇ ਪਾਣੀ ਦਾ, ਬ੍ਰੇਕਫਾਸਟ ਦਾ ਪ੍ਰਬੰਧ ਕੀਤਾ ਹੁੰਦਾ, ਉਹ ਛਕ ਛਕਾ ਕੇ ਫਿਰ ਗੁਰੂ ਚਰਨਾਂ ਵਿੱਚ ਆਉਣਾ। ਲੜਕੇ ਪਰਿਵਾਰ ਵੱਲੋਂ ਵੀ ਆਏ ਹੁੰਦੇ ਨੇ, ਲੜਕੀ ਨੂੰ ਵੀ ਉਸੇ ਵੇਲੇ ਪਰਿਵਾਰ ਸਮੇਤ ਆ ਜਾਣਾ ਚਾਹੀਦਾ ਜੋ ਗੁਰਮਤ ਹੈ, ਦੋਵੇਂ ਜਣੇ ਗੁਰੂ ਦਾ ਉਪਦੇਸ਼ ਸੁਣਨ। ਪਰ ਬਦਕਿਸਮਤੀ ਹੈ, ਅਜੋਕੇ ਸਮੇਂ ਚ ਇਤਨਾ ਝੁਕਾਅ ਹੋ ਗਿਆ ਭਈ ਅਸੀਂ ਆਨੰਦ ਕਾਰਜਾਂ ਲਈ ਉਡੀਕਦੇ ਰਹਿੰਦੇ ਹਾਂ, ਪਰ ਉਹ ਬਿਊਟੀ ਪਾਰਲਰ ਵਿੱਚੋਂ ਉਹਨਾਂ ਨੂੰ ਵਕਤ ਬਹੁਤ ਔਖਾ ਮਿਲਦਾ ਤੇ ਫਿਰ ਉਹ ਇੱਥੇ ਆਉਂਦੇ ਨੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ। ਅਸੀਂ ਸਾਦਗੀ ਵਾਲੀਆਂ ਰਸਮਾਂ ਨਿਭਾਈਏ। ਲੜਕਾ ਆ ਗਿਆ, ਲੜਕੀ ਆ ਗਈ, ਫਿਰ ਇੱਕ ਅੱਜ ਕੱਲ੍ਹ ਹੋਰ ਬੜੀ ਵੱਡੀ ਮੁਸ਼ਕਲ ਬਣੀ ਪਈ ਹੈ। ਜਿਹੜੇ ਲੋਕ ਮੈਰਿਜ ਨੂੰ ਉਹ ਅਰੇਂਜ ਕਰਦੇ ਨੇ, ਉਹਨਾਂ ਨੂੰ ਵੀ ਵਿੱਚੋਂ ਕੁਝ ਸਮੇਂ ਲਈ ਕੱਢ ਦੇਣਾ ਚਾਹੀਦਾ ਵੀ ਤੁਸੀਂ ਬਾਹਰ ਅਰੇਂਜ ਕਰਿਓ, ਪਰ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਡਾ ਕੋਈ ਮਤਲਬ ਨਹੀਂ। ਲੜਕੀ ਨੇ ਕਿਵੇਂ ਆਉਣਾ, ਕਿਵੇਂ ਮੱਥਾ ਟੇਕਣਾ, ਹਰ ਗੱਲ ਦੀ ਡਰਾਮੇਬਾਜ਼ੀ ਨੂੰ ਕੱਢ ਦੇਣਾ ਚਾਹੀਦਾ ਵਿੱਚੋਂ। ਲੜਕਾ ਤੇ ਲੜਕੀ ਦੋਵੇਂ ਜਣੇ ਮਹਾਰਾਜ ਦੇ ਹਜ਼ੂਰ ਬੈਠ ਜਾਣ। ਲੜਕਾ ਸੱਜੇ ਪਾਸੇ ਬੈਠਦਾ, ਲੜਕੀ ਖੱਬੇ ਪਾਸੇ ਬੈਠਦੀ ਹੈ, ਤੇ ਉਹ ਦੋਵੇਂ ਜਣੇ ਬੈਠ ਕੇ ਸਤਿਗੁਰੂ ਜੀ ਦੇ ਹਜ਼ੂਰ। ਤਾਂ ਉਦੋਂ ਗੁਰੂ ਘਰ ਦੇ ਕੀਰਤਨੀਏ ਪਿਆਰ ਵਾਲੇ ਉਹ ਪਹਿਲਾਂ ਸ਼ਬਦ ਪੜ੍ਹਦੇ ਨੇ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਇਹ ਵਾਲਾ ਮੁਬਾਰਕ ਸ਼ਬਦ ਪੜ੍ਹ ਕੇ ਤੇ ਸਾਰੇ ਪਰਿਵਾਰ ਨੇ ਵਿੱਚ ਇਸ ਕੀਰਤਨ ਦੇ ਸ਼ਾਮਲ ਹੋਣਾ, ਸੁਣਨਾ, ਵਿਚਾਰਨਾ। ਫਿਰ ਸਨਮਾਨਯੋਗ ਭਾਈ ਸਾਹਿਬ ਜੀ ਹੋਰਾਂ ਨੇ ਛੋਟੀ ਅਰਦਾਸ ਕਰਨੀ ਹੈ। ਜਦੋਂ ਛੋਟੀ ਅਰਦਾਸ ਕਰਨੀ, ਸੰਖੇਪ ਵਿੱਚ ਅਰਦਾਸ ਕਰਨੀ ਹੈ, ਉਦੋਂ ਸਾਰੀ ਸੰਗਤ ਨੇ ਇਵੇਂ ਬਰਾਜੀ ਰਹਿਣਾ, ਸਿਰਫ 6 ਨੇ ਉੱਠਣਾ। ਇੱਕ ਲੜਕਾ ਤੇ ਲੜਕੀ ਦੋਵੇਂ ਜਣੇ ਗੁਰੂ ਚਰਨਾਂ ਵਿੱਚ ਖਲੋਣਗੇ, ਦੂਜਾ ਲੜਕੇ ਪਰਿਵਾਰ ਵੱਲੋਂ ਮਾਤਾ ਤੇ ਪਿਤਾ ਜਾਂ ਕੋਈ ਉਹਨਾਂ ਦਾ ਕੋਰ ਘਰ ਦਾ ਜ਼ਿੰਮੇਵਾਰ ਜਿਹਨੂੰ ਘਰ ਵਾਲੇ ਚਾਹੁਣ ਉਹ ਦੋ ਜਣੇ ਖੜੇ ਹੋ ਸਕਦੇ ਨੇ। ਇਸੇ ਤਰ੍ਹਾਂ ਲੜਕੀ ਪਰਿਵਾਰ ਵੱਲੋਂ ਹੈ, ਮਾਤਾ ਤੇ ਪਿਤਾ ਜਾਂ ਕੋਈ ਸਕਾ ਸੰਬੰਧੀ ਹੋਵੇ ਉਹ ਖੜਾ ਹੋ ਸਕਦਾ। ਇਹਨਾਂ ਛਿਆਂ ਨੇ ਅਰਦਾਸ ਵਿੱਚ ਸ਼ਾਮਲ ਹੋਣਾ ਹੈ। ਸ਼ਾਮਲ ਹੋਣ ਤੋਂ ਬਾਅਦ ਵਿੱਚ ਅਰਦਾਸ ਹੋ ਕੇ ਸੰਖੇਪ ਮੱਥਾ ਟੇਕਿਆ, ਅਦਬ ਨਾਲ ਆਪਣੀ ਆਪਣੀ ਥਾਂ ਤੇ ਪਿਆਰ ਨਾਲ ਬੈਠ ਜਾਣਾ। ਸਨਮਾਨਯੋਗ ਭਾਈ ਸਾਹਿਬ ਜੀ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਲੈਣਾ ਭਈ ਅਰਦਾਸ ਤੋਂ ਬਾਅਦ ਸਾਨੂੰ ਕੀ ਹੁਕਮ ਹੈ, ਹੁਣ ਅਸੀਂ ਕਿਵੇਂ ਕਰੀਏ ਇਸ ਕਾਰਜ ਨੂੰ। ਹੁਕਮਨਾਮਾ ਹੋ ਗਿਆ। ਹੁਣ ਸਨਮਾਨਯੋਗ ਭਾਈ ਸਾਹਿਬ ਫਿਰ ਬੇਨਤੀ ਕਰਨਗੇ ਭਈ ਹੁਣ ਲੜਕੀ ਦਾ ਪਿਤਾ ਲੜਕੇ ਦਾ ਪੱਲਾ ਲੜਕੀ ਨੂੰ ਪਕੜਾ ਦੇਵੇ, ਲੜਕੇ ਦਾ ਪੱਲਾ ਪਕੜ ਕੇ ਲੜਕੀ ਦਾ ਪਿਤਾ ਲੜਕੀ ਨੂੰ ਪਕੜਾਉਂਦਾ, ਉਹਨੇ ਸਮੇਂ ਵਿੱਚ ਅੰਮ੍ਰਿਤਮਈ ਬਾਣੀ ਦਾ ਨਾਲ ਨਾਲ ਕੀਰਤਨ ਚੱਲ ਰਿਹਾ ਹੁੰਦਾ ਤੇ ਉਸ ਕੀਰਤਨ ਵਿੱਚ ਗੁਰੂ ਘਰ ਦੇ ਕੀਰਤਨੀਏ ਮੁਬਾਰਕ ਸ਼ਬਦ ਪੜ੍ਹਦੇ ਨੇ। ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵਜਾਈ ਛੋਡਿਆ, ਹਬ ਕਿਛ ਤਿਆਗੀ, ਹਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਦੂਜੇ ਦਾ ਪੱਲਾ ਪਕੜਨਾ। ਫਿਰ ਦੱਸਿਆ ਜਾਂਦਾ ਹੈ ਭਈ ਕਿਵੇਂ ਹੁਣ ਚਾਰ ਲਾਵਾਂ ਦਾ ਪਾਠ ਹੋਣਾ ਹੈ ਤੇ ਉਸ ਚਾਰ ਲਾਵਾਂ ਦੇ ਪਾਠ ਵਿੱਚੋਂ ਇੱਕ ਲਾਮ ਦਾ ਪਾਠ ਉਹ ਬੱਚਾ ਬੱਚੀ ਤੇ ਸਾਰੇ ਪਰਿਵਾਰ ਨੇ ਸਾਰੀ ਸੰਗਤ ਨੇ ਉਹ ਸੁਣਨਾ। ਬੈਠ ਕੇ ਪਹਿਲਾਂ ਉਹ ਪੜ੍ਹਿਆ ਤਾਂ ਜਾਂਦਾ ਤਾਂ ਕਿ ਚੰਗੀ ਤਰ੍ਹਾਂ ਦ੍ਰਿੜ ਹੋ ਜਾਏ ਭਈ ਮੇਰੇ ਲਈ ਕੀ ਕਰਨਾ। ਉਹ ਸਰਵਣ ਕੀਤਾ ਲਾਮ ਦਾ ਪਾਠ। ਮੈਂ ਅੱਗੇ ਜਾ ਕੇ ਉਹਦੇ ਸੰਖੇਪ ਜੇ ਅਰਥ ਵੀ ਕਰਨੇ ਨੇ। ਫਿਰ ਬੱਚਾ ਬੱਚੀ ਨੇ ਜਦੋਂ ਲਾਮ ਪੂਰੀ ਹੁੰਦੀ ਹੈ ਤਾਂ ਅਦਬ ਸਤਿਕਾਰ ਦੇ ਨਾਲ ਮੱਥਾ ਟੇਕ ਕੇ ਅੱਗੇ ਲੜਕਾ ਤੇ ਪਿੱਛੇ ਲੜਕੀ ਉਵੇਂ ਹੀ ਉਹ ਪੱਲਾ ਪਕੜ ਕੇ ਘੁੱਟ ਕੇ ਤੇ ਸਤਿਗੁਰ ਜੀ ਦੀਆਂ ਪਰਿਕਰਮਾ ਕਰਨੀਆਂ ਨੇ। ਇੱਥੇ ਆਪਾਂ ਰੁਕਣ ਲੱਗੇ ਹਾਂ। ਇਸ ਵੇਲੇ ਚਾਹੀਦਾ ਵੀ ਜਿਹੜੇ ਬਾਕੀ ਪਰਿਵਾਰਾਂ ਨਾਲ ਆਏ ਹੋਏ ਨੇ, ਨੰਬਰ ਇੱਕ ਤਾਂ ਉਹ ਲੜਕਾ ਲੜਕੀ ਨੂੰ ਪਕੜਨ ਵਾਸਤੇ ਖੜੇ ਨਹੀਂ ਹੋਣਾ ਦੇਣਾ ਚਾਹੀਦਾ, ਕਿਉਂਕਿ ਬੱਚਾ ਬੱਚੀ ਵੱਡੇ ਨੇ, ਤੁਰਦੇ ਨੇ ਸਮਾਜ ਵਿੱਚ, ਆਪਣੇ ਕਾਰੋਬਾਰ ਕਰਦੇ ਨੇ। ਇਹ ਉਦੋਂ ਦੀਆਂ ਰੀਤਾਂ ਰਸਮਾਂ ਨੇ ਜਦੋਂ ਬੱਚੇ ਛੋਟੇ ਹੁੰਦੇ ਸਨ, ਹੁਣ ਨਾਲ ਖੜਨ ਦੀ ਲੋੜ ਨਹੀਂ। ਦੂਜੀ ਇਹਦੇ ਨਾਲ ਇੱਕ ਗੱਲ ਹੋਰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਭਈ ਆਰਾਮ ਨਾਲ ਲਾਂ ਦਾ ਅਸੀਂ ਪਰਿਕਰਮਾ ਕਰਨੀਆਂ ਨੇ। ਉਹੀ ਲਾਮ ਪਹਿਲਾਂ ਬੈਠ ਕੇ ਸੁਣਾਈ ਗਈ, ਉਹੀ ਲਾਮ ਦਾ ਕੀਰਤਨ ਹੋ ਰਿਹਾ। ਗੁਰੂ ਘਰ ਦੇ ਕੀਰਤਨੀਏ ਕੀਰਤਨ ਕਰਦੇ ਨੇ ਤਾਂ ਕਿ ਗੱਲ ਚੰਗੀ ਤਰ੍ਹਾਂ ਪਕੜ ਵਿੱਚ ਆ ਜਾਏ। ਲਾਮ ਦੋ ਵਾਰੀ ਸੁਣਾਈ ਜਾਂਦੀ, ਯਾਦ ਰੱਖੇ ਜੀ। ਪਰਿਕਰਮਾ ਦਾ ਅਰਥ ਹੁੰਦਾ ਭਈ ਮੈਂ ਗੁਰੂ ਜੀ ਅੱਜ ਤੋਂ ਬਾਅਦ ਤੁਹਾਡੇ ਤੋਂ ਸਦਕੇ ਬਲਿਹਾਰੇ ਜਾਣਾ। ਪਰਿਕਰਮਾ ਕਰਨ ਦਾ ਅਰਥ ਹੁੰਦਾ ਮੇਰੀ ਜ਼ਿੰਦਗੀ ਦੇ ਸਫ਼ਰ ਵਿੱਚ ਅਗਰ ਕੋਈ ਸੈਂਟਰ ਬਿੰਦੂ ਹੈ ਤਾਂ ਕੇਵਲ ਗੁਰੂ ਹੈ। ਮੇਰਾ ਦੁੱਖ ਵੀ, ਮੇਰਾ ਸੁੱਖ ਵੀ, ਮੇਰੀ ਖੁਸ਼ੀ ਵੀ, ਮੇਰੀ ਗਮੀ ਵੀ, ਮੇਰਾ ਹਰ ਚੀਜ਼ ਤੁਹਾਡੇ ਨਾਲ ਸੰਬੰਧਿਤ ਹੈ। ਇਸ ਵੇਲੇ ਤੁਹਾਡੇ ਅਤੇ ਮੇਰੇ ਦਰਮਿਆਨ ਹੋਰ ਕੋਈ ਵੀ ਨਹੀਂ ਹੈ। ਗੁਰੂ ਦੇ ਦੁਆਲੇ ਪਰਿਕਰਮਾ ਕਰਨ ਦਾ ਅਰਥ ਹੁੰਦਾ ਮੈਂ ਬਾਕੀ ਸਭ ਕੁਝ ਛੱਡ ਕੇ ਸਤਿਗੁਰੂ ਜੀ ਤੁਹਾਡੀ ਆਗਿਆ ਵਿੱਚ ਤੁਰਨ ਲਈ ਤਿਆਰ ਹੈ। ਲੜਕਾ ਅੱਗੇ ਇਸ ਲਈ ਹੁੰਦਾ ਕਿਉਂਕਿ ਲੜਕੀ ਨੇ ਥਾਂ ਬਦਲਣੀ ਹੈ, ਲੜਕੇ ਨੇ ਨਹੀਂ ਬਦਲਣੀ। ਲੜਕਾ ਤਾਂ ਉਸੇ ਘਰ ਚ ਹੈ, ਉਹਦੇ ਕੋਨੇ ਕੋਨੇ ਤੋਂ ਵਾਕਫ ਹੈ। ਲੜਕਾ ਅੱਗੇ ਤਾਂ ਕੀਤਾ ਜਾਂਦਾ ਭਈ ਜਿਵੇਂ ਅੱਜ ਵੀ ਤੁਸੀਂ ਦੇਖੋ ਤੁਹਾਨੂੰ ਰਸਤੇ ਦਾ ਪਤਾ ਹੋਵੇ, ਮੈਨੂੰ ਨਾ ਪਤਾ ਹੋਵੇ, ਤੇ ਆਪਾਂ ਸੌਖਾ ਜਿਹਾ ਕਹਿੰਦੇ ਮੈਨੂੰ ਫੋਲੋ ਕਰ ਲਓ, ਮੈਂ ਅੱਗੇ ਜਾਂਦਾ ਤੁਸੀਂ ਮੇਰੇ ਪਿੱਛੇ ਆ ਜਾਓ। ਲੜਕੇ ਨੇ ਥਾਂ ਨਹੀਂ ਬਦਲਣੀ ਹੁੰਦੀ, ਲੜਕੇ ਦੇ ਮਾਂ ਬਾਪ ਭੈਣ ਭਰਾ ਸਕੇ ਸੰਬੰਧੀ ਘਰ ਪਰਿਵਾਰ ਉਹੀ ਹੈ। ਉਹ ਲੜਕੀ ਨੂੰ ਪਿੱਛੇ ਤਾਂ ਤੋਰਦਾ ਵੀ ਜਿੱਥੇ ਜਿੱਥੇ ਲੋੜ ਪਈ ਮੈਂ ਤੁਹਾਨੂੰ ਦੱਸੀ ਜਾਵਾਂਗਾ। ਇਹ ਪਰਿਕਰਮਾ ਨਹੀਂ ਹੁੰਦੀਆਂ ਇਕੱਲੀਆਂ, ਅਸਲ ਵਿੱਚ ਜ਼ਿੰਦਗੀ ਦੀ ਇੱਕ ਅਗਵਾਈ ਹੁੰਦੀ ਹੈ। ਜਦੋਂ ਤੱਕ ਤੁਸੀਂ ਵਾਕਫ ਨਹੀਂ ਹੁੰਦੇ ਉਦੋਂ ਤੱਕ ਮੈਂ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗਾ, ਮੇਰੀ ਮਾਂ ਨੂੰ ਕੀ ਪਸੰਦ ਹੈ, ਮੇਰੇ ਪਿਓ ਨੂੰ ਕੀ ਪਸੰਦ ਹੈ, ਸਾਡੇ ਘਰ ਪਰਿਵਾਰ ਦੀ ਕੀ ਰੀਤੀ ਰਿਵਾਜ ਨੇ, ਅਸੀਂ ਕਿੰਨੇ ਵਜੇ ਜਾਗਦੇ ਹਾਂ, ਕੀ ਖਾਣਾ ਖਾਂਦੇ ਹਾਂ, ਸਾਡੇ ਘਰ ਦਾ ਕੀ ਸਾਜੋ ਸਮਾਨ ਕਿੱਥੇ ਪਿਆ ਇਤਿਆਦਿਕ। ਉਹ ਲੜਕਾ ਅੱਗੇ ਦਾ ਮਤਲਬ ਇਹ ਹੈ ਵੀ ਲੜਕੀ ਨੂੰ ਉਹਨੇ ਗਾਈਡ ਕਰਨਾ ਹੈ, ਇਹ ਨਹੀਂ ਵੀ ਕਿਸੇ ਕੰਪੀਟੀਸ਼ਨ ਚ ਪੈਣਾ। ਹੁਣ ਉਹ ਲਾਮ ਕੀਰਤਨ ਦੀ ਪੂਰੀ ਹੋ ਗਈ ਤੇ ਵਾਪਸ ਆ ਕੇ ਗੁਰੂ ਚਰਨਾਂ ਵਿੱਚ ਫਿਰ ਦੁਬਾਰੇ ਮੱਥਾ ਟੇਕ ਕੇ ਆਪਣੀ ਆਪਣੀ ਥਾਂ ਤੇ ਬਰਾਜ ਜਾਣਾ। ਭਾਈ ਸਾਹਿਬ ਜੀ ਦੂਜੀ ਲਾਮ ਪੜਨਗੇ, ਸੁਣ ਕੇ ਉਸ ਲਾਮ ਨੂੰ ਅਰਬ ਨਾਲ ਮੱਥਾ ਟੇਕ ਕੇ ਫਿਰ ਦੂਜੀ ਲਾਮ ਦੀ ਪਰਿਕਰਮਾ, ਫਿਰ ਤੀਜੀ ਲਾਮ ਦੀ ਪਰਿਕਰਮਾ, ਫਿਰ ਚੌਥੀ ਲਾਮ ਦੀ ਪਰਿਕਰਮਾ, ਇਵੇਂ ਉਹ ਚਾਰ ਪਰਿਕਰਮਾ ਕਰਨੀਆਂ ਨੇ। ਮੈਂ ਥੋੜਾ ਜਿਹਾ ਸੰਖੇਪ ਜਿਹਾ ਅਰਥ ਕਰ ਦਿੰਦਾ। ਲਾਮ ਦਾ ਅਰਥ ਹੁੰਦਾ ਉਹ ਰੱਸਾ ਜਿਹਦੇ ਨਾਲ ਕਿਸੇ ਗੱਡੀ ਜਾਂ ਗੱਡੇ ਤੇ ਬੰਨੇ ਹੋਏ ਸਮਾਨ ਨੂੰ ਚੰਗੀ ਤਰ੍ਹਾਂ ਕੱਸ ਦਿੱਤਾ ਜਾਂਦਾ ਵੀ ਉਹ ਡਿੱਗੇ ਡੋਲੇ ਨਾ। ਇਸੇ ਤਰ੍ਹਾਂ ਚਾਰ ਲਾਵਾਂ ਦਾ ਅਰਥ ਹੈ ਵੀ ਚਾਰ ਜ਼ਿੰਮੇਵਾਰੀਆਂ ਅੱਜ ਇਹਨਾਂ ਬੱਚਿਆਂ ਨੂੰ ਨਵੀਆਂ ਦੇਣ ਲੱਗੇ ਨੇ ਤੇ ਉਸ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਹੋਇਆਂ ਤੇ ਉਹਨਾਂ ਨੇ ਇੱਕ ਇੱਕ ਲਾਮ ਨੂੰ ਸਮਝਣਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜੋ ਕਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਕ ਪਾਪ ਗਵਾਇਆ, ਸਹਿਜ ਆਨੰਦ ਹੋਆ ਬਡ ਭਾਗੀ ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਇਹ ਪਹਿਲੀ ਲਾਮ ਹੈ ਜਿਹਦਾ ਅਰਥ ਇਹ ਹੈ ਭਈ ਅਸੀਂ ਅੱਜ ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਜੁੜ ਕੇ ਇਸ ਗੱਲ ਨੂੰ ਸਮਝਿਆ ਹੈ ਭਈ ਪ੍ਰਵਿਰਤੀ ਕਰਮ ਇੱਕ ਦੂਜੇ ਲਈ ਕਿਵੇਂ ਜਿਉਣਾ ਹੈ। ਹੁਣ ਦੋ ਪਰਿਵਾਰ ਹੋ ਗਏ ਨੇ, ਇਸ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਭਈ ਮੈਂ ਇਸ ਜ਼ਿੰਦਗੀ ਦੇ ਨਵੇਂ ਉਪਦੇਸ਼ ਨੂੰ ਕਿਵੇਂ ਜੀਵਨ ਵਿੱਚ ਧਾਰਨ ਕਰਨਾ। ਮੈਂ ਪ੍ਰਵਿਰਤੀ ਕਰਮ ਇੱਕ ਦੂਜੇ ਲਈ ਜਿਉਣਾ ਹੈ, ਮੇਰੇ ਲਈ ਜਿਤਨੀ ਜੀਵਨ ਦੀ ਸਾਂਝ ਹੈ ਉਹ ਸਿਰਫ ਗੁਰੂ ਕੀ ਬਾਣੀ ਹੈ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਮੈਂ ਕਿਸੇ ਕਰਮ ਨੂੰ ਪਾਪ ਨਹੀਂ ਕਹਿਣਾ, ਮੇਰਾ ਗੁਰੂ ਉਸ ਪਾਪ ਵਿੱਚੋਂ ਕੱਢ ਦਿੰਦਾ ਹੈ। ਦੂਜੜੀ ਲਾਮ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਿਹਾ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਬਜਾਈ। ਦੂਜੀ ਲਾਮ ਦਾ ਅਰਥ ਹੈ ਭਈ ਮੈਂ ਅੱਜ ਮੇਰੀ ਜ਼ਿੰਦਗੀ ਚ ਗੁਰੂ ਸ਼ਾਮਲ ਹੋ ਗਿਆ। ਹੁਣ ਕੋਈ ਕਵੇ ਵੀ ਹੁਣ ਤੱਕ ਗੁਰੂ ਸ਼ਾਮਲ ਹੀ ਨਹੀਂ ਸੀ, ਨਹੀਂ ਹੁਣ ਤੱਕ ਵੀ ਸ਼ਾਮਲ ਸੀ ਪਰ ਹੁਣ ਤੋਂ ਪਹਿਲਾਂ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਸੀ। ਮੈਂ ਕੁਝ ਗੱਲਾਂ ਕਿਸੇ ਨੂੰ ਪੁੱਛ ਕੇ ਸਾਰ ਲੈਂਦਾ ਸਾਂ ਪਰ ਅੱਜ ਤੋਂ ਬਾਅਦ ਮੈਂ ਸਮਰਪਿਤ ਹੋ ਗਿਆ, ਕੇਵਲ ਗੁਰੂ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਨਹੀਂ ਪੁੱਛਣਾ ਆਪਣੀ ਘਰ ਗ੍ਰਿਸ਼ਤੀ ਵਾਸਤੇ। ਗੁਰੂ ਜੀ ਦੇ ਉਪਦੇਸ਼ ਮੁਤਾਬਕ ਮੈਂ ਆਪਣੇ ਜੀਵਨ ਨੂੰ ਜਿਉਣਾ, ਕਿਉਂਕਿ ਮੇਰੇ ਅੰਦਰ ਹਉਮੈ ਦੀ ਮੈਲ ਨੂੰ ਉਤਾਰ ਦੇਣਾ, ਮੇਰੇ ਅੰਦਰ ਨਿਰਮਲ ਭਾਉ ਪੈਦਾ ਕਰ ਦੇਣਾ, ਮੇਰੀ ਘਰ ਗ੍ਰਿਸ਼ਤੀ ਵਿੱਚ ਆਨੰਦ ਪੈਦਾ ਕਰ ਦੇਣਾ, ਇਹ ਕੇਵਲ ਗੁਰੂ ਕੋਲੋਂ ਮਿਲਣਾ, ਦੁਨੀਆਂ ਕੋਲੋਂ ਨਹੀਂ ਮਿਲਣਾ। ਮੈਂ ਦੁਨੀਆਂ ਨੂੰ ਇੱਕ ਪਾਸੇ ਕਰ ਦੇਣਾ। ਹਰ ਤੀਜੜੀ ਲਾਮ, ਮਨ ਚੌ ਭਇਆ ਬੈਰਾਗੀਆਂ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆਂ ਬਲਰਾਮ ਜੀਓ, ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁੱਖ ਬੋਲੀ ਹਰ ਬਾਣੀ, ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ, ਹਿਰਦੈ ਹਰ 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 ਤੁਨ ਉਪਜੀ ਹਰ ਜਪੀਏ ਮਸਤਕ ਭਾਗ ਜੀਓ, ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜਿਓ। ਤੀਜੀ ਲਾਮ ਦਾ ਅਰਥ ਹੈ ਭਈ ਮੈਂ ਘਰ ਖੁਸ਼ੀਆਂ ਦੇ ਵਿੱਚ ਜਿਉਣਾ ਤੇ ਨਾਲ ਮੈਂ ਕਿਸੇ ਵੀ ਚੀਜ਼ ਦੇ ਨਾਲ ਇਹੋ ਜਿਹੀ ਅਟੈਚਮੈਂਟ ਨਹੀਂ ਰੱਖਣੀ। ਮਨ ਬੈਰਾਗ ਜਿਓ ਦਾ ਅਰਥ ਹੈ ਮੈਂ ਇਹੋ ਜਿਹੀ ਅਟੈਚਮੈਂਟ ਨਹੀਂ ਰੱਖਣੀ ਤਾਂ ਕਿ ਮੇਰੇ ਘਰ ਦੇ ਰਿਸ਼ਤੇ ਹੀ ਟੁੱਟ ਜਾਣ। ਮੈਂ ਇਵੇਂ ਦੀ ਗੱਲ ਨਹੀਂ ਕਰਨੀ, ਮੈਂ ਆਪਣੇ ਜੀਵਨ ਵਿੱਚ ਹਰ ਦਿਨ ਖੁਸ਼ੀਆਂ ਤੇ ਪਿਆਰ ਨਾਲ ਬਿਤਾਉਣਾ ਤੇ ਮੈਂ ਇਹ ਨਹੀਂ ਵੀ ਮੈਂ ਕਿਸੇ ਚੀਜ਼ ਦੇ ਉੱਤੇ ਆਪਣਾ ਕਬਜ਼ਾ ਜਮਾ ਲਵਾਂ। ਬੈਰਾਗ ਦਾ ਅਰਥ ਹੁੰਦਾ ਕਿਸੇ ਚੀਜ਼ ਤੋਂ ਉਪਰਾਮ ਹੋਣਾ, ਉਹਦੇ ਤੋਂ ਕਬਜ਼ਾ ਛੱਡਣਾ, ਉਹਦੇ ਨਾਲ ਪਕੜ ਨੂੰ ਛੱਡ ਦੇਣਾ। ਇਹ ਤੀਜੀ ਲਾਮ ਹੈ। ਹਰ ਚੌਥੜੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜਿਓ। ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜਿਓ। ਹਰ ਮਿੱਠਾ ਲਾਇਆ ਮੇਰੇ ਪ੍ਰਭਾਇਆ ਅਨਦਿਨ ਹਰ ਲਿਵ ਲਾਈ। ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਬੱਜੀ ਵਧਾਈ। ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਨਾਸ਼ੀ। ਇਹ ਗੱਲ ਬੱਚਿਆਂ ਨੇ ਬਹੁਤ ਚੇਤੇ ਵਿੱਚ ਰੱਖਣੀ ਹੈ। ਚੌਥੀ ਲਾਮ ਦਾ ਅਰਥ ਹੈ ਭਈ ਮੈਂ ਘਰ ਗ੍ਰਿਸ਼ਤੀ ਵਿੱਚ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਮੈਂ ਇੱਕ ਚੰਗਾ ਇਨਸਾਨ ਵੀ ਬਣ ਗਿਆ, ਮੈਂ ਚੰਗਾ ਪੁੱਤ ਵੀ ਬਣ ਗਿਆ, ਚੰਗਾ ਪਤੀ ਵੀ ਬਣ ਗਿਆ, ਚੰਗਾ ਭਰਾ ਵੀ ਬਣ ਗਿਆ। ਗੁਰੂ ਨੇ ਮੇਰੇ ਵਿੱਚ ਸਾਰੇ ਉਹ ਗੁਣ ਭਰ ਦਿੱਤੇ। ਮੈਨੂੰ ਰੱਬ ਦਾ ਮਿਲਣ ਦਾ ਅਰਥ ਹੈ ਮੈਂ ਸਚਿਆਰ ਹੋ ਗਿਆ, ਮੈਂ ਰੱਬ ਪਾ ਲਿਆ ਇਸ ਜੀਵਨ ਵਿੱਚ। ਇੱਕ ਬੇਨਤੀ ਹੋਰ ਕਰਾਂ। ਬੱਚਾ ਬੱਚੀ ਇਸ ਗੱਲ ਤੇ ਬਹੁਤ ਧਿਆਨ ਦੇਣ, ਜਦੋਂ ਵੀ ਲਾਮ ਦੀ ਅਖੀਰੀ ਪੰਗਤੀ ਆਉਂਦੀ ਹੈ ਉਦੋਂ ਬਕਾਇਦਾ ਸ਼ਬਦ ਆਉਂਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ। ਜਨ ਨਾਨਕ ਬੋਲੇ ਉਹ ਜਿਹੜੀ ਪਹਿਲੀ ਲਾਮ ਇਹ ਸ਼ਬਦ ਆਉਣਾ ਹੈ ਨਾ, ਉਦੋਂ ਉਹ ਆਪਣੇ ਮਨ ਵਿੱਚ ਵਿਚਾਰ ਬਣਾਉਣ ਵੀ ਹੁਣ ਅਸੀਂ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ। ਫਿਰ ਇਵੇਂ ਨਾਨਕ ਸ਼ਬਦ ਆਇਆ ਦੂਜੀ ਲਾਮ ਦੇ ਵਿੱਚ, ਫਿਰ ਉਦੋਂ ਪਰਿਕਰਮਾ ਕਰਨੀ ਹੈ। ਇੱਧਰ ਉੱਧਰ ਦੇਖਣ ਦੀ ਬਜਾਏ, ਇੱਧਰ ਉੱਧਰ ਭਟਕਣ ਦੀ ਬਜਾਏ, ਜ਼ਿੰਦਗੀ ਦਾ ਬਹੁਤ ਵੱਡਾ ਕਾਰਜ ਹੈ ਤੇ ਜਿੰਨੀ ਵਾਰੀ ਵੀ ਸ਼ਬਦ ਨਾਨਕ ਆਵੇ ਉਨੀ ਵਾਰੀ ਅਸੀਂ ਚਾਰੇ ਲਾਵਾਂ ਵਿੱਚ ਆਨੰਦ ਦੇ ਨਾਲ ਸਹਿਜ ਆਨੰਦ ਪੂਹਾ ਵਡਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਉਦੋਂ ਬੱਚਾ ਬੱਚੀ ਮੱਥਾ ਟੇਕ ਕੇ ਸਹਿਜ ਨਾਲ ਪਰਿਕਰਮਾ ਕਰਨਾ। ਇੱਕ ਬੇਨਤੀ ਹੋਰ ਕਰਾਂ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵਿੱਚ ਇਹ ਅੰਕਿਤ ਹੈ ਭਈ ਬੱਚਾ ਬੱਚੀ ਲਾਵਾਂ ਦਾ ਪਾਠ ਖੜੇ ਹੋ ਕੇ ਸੁਣਨਾ। ਉਹ ਮੱਥਾ ਟੇਕ ਕੇ ਖੜੇ ਹੋ ਕੇ ਸੁਣਨਾ। ਇਹ ਗੱਲ ਨੂੰ ਬਹੁਤ ਤਵੱਜੋ ਦੇ ਕੇ ਸੁਣਿਓ ਜੇ। ਆਮ ਕਰਕੇ ਕੀ ਹੁੰਦਾ ਵੀ ਜਦੋਂ ਪਹਿਲੀ ਲਾਮ ਹੁੰਦੀ ਹੈ ਉਦੋਂ ਬੱਚੇ ਖਿਆਲ ਨਹੀਂ ਕਰਦੇ ਤੇ ਬੈਠ ਕੇ ਸੁਣ ਲੈਂਦੇ ਨੇ, ਫਿਰ ਅਗਲੀਆਂ ਲਾਵਾਂ ਨੂੰ ਕੋਸ਼ਿਸ਼ ਕਰਦੇ ਨੇ ਵੀ ਅਸੀਂ ਖੜ ਜਾਈਏ। ਉਹ ਬੜੀ ਕਨਫਿਊਜ਼ਨ ਪੈਦਾ ਹੋ ਜਾਂਦੀ ਹੈ, ਬੜੀ ਭਰਮ ਜਿਹਾ ਪੈਦਾ ਹੋ ਜਾਂਦਾ। ਇਦੋਂ ਚੰਗਾ ਹੈ ਤਾਂ ਕਿ ਉਹ ਕਿਉਂ ਖੜੇ ਹੋ ਕੇ ਸੁਣਨ, ਜਿਵੇਂ ਅਦਾਲਤ ਵਿੱਚ ਬੈਠੇ ਲੋਕ ਬਹੁਤ ਹੁੰਦੇ ਨੇ ਪਰ ਜਿਨ੍ਹਾਂ ਦਾ ਕੇਸ ਹੈ ਉਹ ਖੜੇ ਹੋ ਕੇ ਜੱਜ ਦੇ ਕੋਲ ਸੁਣਦੇ ਨੇ। ਉਹ ਇਹ ਨਹੀਂ ਵੀ ਆਪਣੀ ਮਰਜ਼ੀ ਨਾਲ ਬੈਠੇ ਨੇ ਵਿਸਲੇ। ਉਪਦੇਸ਼ ਭਾਵੇਂ ਸਾਰੀ ਸੰਗਤ ਲਈ ਹੈ ਪਰ ਅੱਜ ਅਸੀਂ ਇਕੱਠੇ ਕਿਹਨਾਂ ਲਈ ਹੋਏ ਹਾਂ? ਇਹ ਦੋ ਬੱਚੇ ਨੇ। ਉਹ ਬੱਚੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਬੜੇ ਸਹਿਜ ਢੰਗ ਨਾਲ ਖੜੇ ਹੋ ਕੇ ਸਰਵਣ ਕਰਨ। ਜਦੋਂ ਭਾਈ ਸਾਹਿਬ ਜੀ ਲਾਮ ਪੜ੍ਹਦੇ ਨੇ ਤੇ ਉਦੋਂ ਬਾਅਦ ਵਿੱਚ ਮੱਥਾ ਟੇਕ ਕੇ ਉਹ ਪਰਿਕਰਮਾ ਕਰ ਸਕਦੇ ਨੇ, ਪਰਿਕਰਮਾ ਕਰਦੇ ਨੇ। ਪਰ ਇਹ ਕੋਈ ਜ਼ਰੂਰੀ ਨਹੀਂ ਹੈ। ਕਿਸੇ ਵੇਲੇ ਕੋਈ ਲੋੜ ਹੋਵੇ, ਜਿਵੇਂ ਬੱਚਾ ਬੱਚੀ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਾਰੋਬਾਰਾਂ ਦੇ ਕਾਰਜਾਂ ਵਿੱਚ ਕਈ ਵਾਰੀ ਐਸੇ ਕਾਰਨ ਬਣ ਜਾਂਦੇ ਨੇ, ਨਹੀਂ ਰੋਟੀ ਰੱਜ ਕੇ ਖਾ ਹੁੰਦੀ, ਨਹੀਂ ਕਰਦੇ ਕਬੀਲਦਾਰੀਆਂ ਵਿੱਚ। ਬੱਚਾ ਬੱਚੀ ਦੇ ਜੀਵਨ ਵਿੱਚ ਵੀ ਕਈ ਐਸੇ ਉਤਰਾਅ ਚੜਾਅ ਹੁੰਦੇ ਨੇ, ਤੁਸੀਂ ਸਮਝਦੇ ਹੋ ਭਈ ਉਹ ਕਈ ਵਾਰੀ ਅਵੇਸਲੇਪਣ ਦੇ ਵਿੱਚ ਉਹ ਨਹੀਂ ਖਲੋ ਸਕਦੇ, ਤਾਂ ਉਦੋਂ ਬੈਠ ਕੇ ਲਾਮ ਸੁਣ ਲੈਣੀ, ਫਿਰ ਪਰਿਕਰਮਾ ਕਰਕੇ ਲਾਮ ਦੀ ਵਾਪਸ ਆ ਕੇ ਮੱਥਾ ਟੇਕ ਕੇ ਬੈਠ ਜਾਣਾ। ਕੋਈ ਗੁਨਾਹ ਨਹੀਂ ਹੈ ਇਸ ਗੱਲ ਦਾ, ਉਹ ਉਸ ਵਕਤ ਦੀ ਸਥਿਤੀ ਅਨੁਸਾਰ ਕਰ ਸਕਦੇ ਨੇ। ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਜੋ ਖੜ ਕੇ ਲਾਮ ਲੈਣ ਦਾ ਅੰਕਤ ਉਹੀ ਹੈ, ਪਰ ਸਮੇਂ ਮੁਤਾਬਕ ਤੁਸੀਂ ਬੈਠ ਕੇ ਵੀ ਸੁਣ ਲਓਗੇ, ਇਹਨੂੰ ਕੋਈ ਗੁਨਾਹ ਨਹੀਂ ਮੰਨਿਆ ਜਾਂਦਾ, ਇਹ ਦੋਵੇਂ ਗੱਲਾਂ ਦੀ ਪ੍ਰਵਾਨਗੀ ਹੈ। ਹੁਣ ਚਾਰ ਲਾਵਾਂ ਹੋ ਗਈਆਂ, ਫਿਰ ਉਸ ਤੋਂ ਬਾਅਦ ਵਿੱਚ ਉਸੇ ਵੇਲੇ ਕੀਰਤਨ ਕਰਨ ਵਾਲਿਆਂ ਨੇ ਆਨੰਦ ਸਾਹਿਬ ਦਾ ਪਾਠ ਕਰਨਾ ਹੈ। ਕਿਉਂ? ਕਿਉਂਕਿ ਜਦੋਂ ਕੋਈ ਕਾਰਜ ਸੰਪੂਰਨ ਹੋ ਜਾਂਦਾ ਤੇ ਅਸੀਂ ਆਨੰਦ ਸਾਹਿਬ ਦੇ ਨਾਲ ਉਸ ਕਾਰਜ ਦੀ ਸੰਪੂਰਨਤਾ ਦੀ ਮੋਹਰ ਲਾਉਂਦੇ ਹਾਂ। ਆਨੰਦ ਸਾਹਿਬ ਦਾ ਪਾਠ ਹੋਇਆ, ਫਿਰ ਉਸ ਤੋਂ ਬਾਅਦ ਵਿੱਚ ਆਨੰਦ ਕਾਰਜ ਨਾਲ ਸੰਬੰਧਿਤ ਸ਼ਬਦ ਪੜ੍ਹੇ ਜਾਂਦੇ ਨੇ। ਇਹ ਵੀ ਅੱਜ ਦੀ ਰੀਤ ਮੁਤਾਬਕ ਹੈ। ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁੱਖ ਲਾਤਾ ਆਪ ਆਪੇ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਅਵਨਾਸ਼ੀ ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਇਆ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਇਹ ਸ਼ਬਦ ਪੜ੍ਹ ਕੇ ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਫਿਰ ਉਸ ਤੋਂ ਬਾਅਦ ਵਿੱਚ ਸਤਿਗੁਰੂ ਜੀ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕੀਤੀ ਜਾਂਦੀ ਹੈ। ਇਸ ਅਰਦਾਸ ਵਿੱਚ ਸਾਰੀ ਸੰਗਤ ਸ਼ਾਮਲ ਹੁੰਦੀ ਹੈ। ਅਰਦਾਸ ਕਰਨ ਤੋਂ ਬਾਅਦ ਵਿੱਚ ਅਦਬ ਸਤਿਕਾਰ ਨਾਲ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੁੰਦਾ ਹੈ ਭਈ ਇਹ ਬੱਚੇ ਇਕੱਠੇ ਆਏ ਨੇ ਅੱਜ ਗੁਰੂ ਚਰਨਾਂ ਵਿੱਚ ਆਨੰਦ ਕਾਰਜ ਲਈ, ਕਿਰਪਾ ਕਰੋ ਜੇ ਇਹਨਾਂ ਨੂੰ ਇਹੋ ਜਿਹਾ ਜੀਵਨ ਬਖਸ਼ਿਸ਼ ਕਰਿਓ ਸਤਿਗੁਰੂ ਜੀ ਜਿਹੜੇ ਤੁਹਾਡੇ ਮੁਬਾਰਕ ਬਚਨ ਨੇ, ਧੰਨ ਫਿਰ ਇਹਨਾਂ ਆਖੀਆਂ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਆਂ ਸੋਏ, ਇਹਨਾਂ ਨੂੰ ਇਸ ਤਰ੍ਹਾਂ ਦਾ ਜੀਵਨ ਬਖਸ਼ਿਸ਼ ਕਰੋ ਤਾਂ ਕਿ ਇਹ ਗੁਰਮਤ ਦੇ ਰਾਹ ਤੇ ਤੁਰਦਿਆਂ ਹੋਇਆਂ ਜਿੱਥੇ ਪਰਿਵਾਰ ਗ੍ਰਿਸ਼ਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ, ਸੰਸਾਰਕ ਜ਼ਿੰਮੇਵਾਰੀਆਂ ਨਿਭਾਉਣ, ਆਪਣੇ ਮਾਪਿਆਂ ਦੀ ਸੇਵਾ ਰੱਜ ਕੇ ਕਰਨ ਤੇ ਆਪਣਾ ਜੀਵਨ ਖੁਸ਼ਹਾਲੀ ਨਾਲ ਗੁਜ਼ਾਰ ਸਕਣ। ਅਰਦਾਸ ਤੋਂ ਬਾਅਦ ਵਿੱਚ ਮੱਥਾ ਟੇਕ ਕੇ ਬਰਾਤ ਜਾਣਾ ਹੈ, ਫਿਰ ਸਤਿਗੁਰੂ ਜੀ ਦਾ ਹੁਕਮਨਾਮਾ ਲਿਆ ਜਾਣਾ ਹੈ। ਆਨੰਦ ਕਾਰਜਾਂ ਦੇ ਉੱਤੇ ਚੇਤੇ ਰੱਖਿਓ ਜੇ ਅਰਦਾਸਾਂ ਤਿੰਨ ਨੇ, ਹੁਕਮਨਾਮੇ ਦੋ ਨੇ। ਪਹਿਲੀ ਅਰਦਾਸ ਮਿਲਣੀ ਦੀ, ਦੂਜੀ ਅਰਦਾਸ ਕਾਰਜ ਦੀ ਆਰੰਭਤਾ ਦੀ, ਤੀਜੀ ਅਰਦਾਸ ਸਮਾਪਤੀ ਦੀ। ਔਰ ਇਹਦੇ ਵਿੱਚੋਂ ਹੁਕਮਨਾਮੇ ਦੋ ਨੇ। ਪਹਿਲਾ ਹੁਕਮਨਾਮਾ ਜਦੋਂ ਸੰਖੇਪ ਅਰਦਾਸ ਹੋਣੀ ਹੈ, ਹੁਕਮਨਾਮਾ ਲੈ ਕੇ ਫਿਰ ਅੱਗੇ ਕਾਰਜ ਦੀ ਆਰੰਭਤਾ ਹੋਣੀ ਹੈ, ਫਿਰ ਅਖੀਰ ਵਿੱਚ ਸਾਰੀ ਅਰਦਾਸ ਸਮਾਪਤੀ ਹੋ ਕੇ ਅਖੀਰ ਵਿੱਚ ਸਾਰਾ ਹੁਕਮਨਾਮਾ, ਜੋ ਅਸੀਂ ਆਮ ਰੂਟੀਨ ਵਿੱਚ ਵੀ ਸਾਡੀ ਇਹ ਮਰਿਆਦਾ ਤੇ ਹੁਕਮਨਾਮਾ ਲੈਂਦੇ ਹਾਂ। ਫਿਰ ਉਸ ਤੋਂ ਬਾਅਦ ਮੱਥਾ ਟੇਕ ਕੇ ਬੱਚਾ ਬੱਚੀ ਨੇ, ਸਮੁੱਚੀ ਸੰਗਤ ਨੇ ਪ੍ਰਸ਼ਾਦ ਲੈ ਕੇ ਤੇ ਬਾਕੀ ਕਾਰਜਾਂ ਵਿੱਚ ਰੁੱਝ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਦੂਜੇ ਉੱਤੇ ਵਾਰਨਾ ਨਹੀਂ ਕਰਨਾ ਚਾਹੀਦਾ, ਇਹ ਸਾਡੀ ਭੁੱਲ ਹੈ। ਅਗਲੀ ਗੱਲ, ਗੁਰਮਤ ਵਿੱਚ ਆਨੰਦ ਕਾਰਜ ਹੋ ਜਾਣ ਤੋਂ ਬਾਅਦ ਵਿੱਚ ਕੋਈ ਰਸਮ ਰੀਤ ਬਾਕੀ ਨਹੀਂ ਰਹਿੰਦੀ। ਜਿਵੇਂ ਜੈ ਮਾਲਾ ਕਰਨੀ, ਇਹ ਆਪਣੇ ਆਪ ਦੀ ਇੱਕ ਉਹਨਾਂ ਦੀ ਮਰਿਆਦਾ ਹੈ ਵਿਆਹ ਕਰਨ ਦੀ। ਗੁਰਮਤ ਵਿੱਚ ਜੈ ਮਾਲਾ ਦੀ ਕੋਈ ਥਾਂ ਨਹੀਂ ਹੈ। ਇੱਕ ਵਿਆਹ ਕਰਾ ਲਿਆ ਫਿਰ ਦੂਜਾ ਕਰਵਾ ਲਿਆ, ਇਹ ਤਾਂ ਕੋਈ ਅਰਥ ਨਹੀਂ ਰਹਿ ਜਾਂਦਾ, ਜੈ ਮਾਲਾ ਦੀ ਕੋਈ ਥਾਂ ਨਹੀਂ ਹੈ। ਅਗਲੀ ਗੱਲ, ਭਈ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਭਈ ਅਸੀਂ ਇਹ ਆਨੰਦ ਕਾਰਜ ਜਿਹੜਾ ਸੂਹੀ ਰਾਗ ਵਿੱਚ ਲਾਵਾਂ ਹੋਣ ਕਰਕੇ, ਸੂਹੀ ਰਾਗ ਦੇ ਗਾਉਣ ਦਾ ਹੁਕਮ 9 ਤੋਂ ਲੈ ਕੇ 12 ਵਜੇ ਤੱਕ ਦਾ। ਕੋਸ਼ਿਸ਼ ਕਰੀਏ ਭਈ ਗੁਰਮੁਖਾਂ ਵਾਂਗੂ ਆਪਾਂ ਗੁਰੂ ਚਰਨਾਂ ਵਿੱਚ ਆ ਕੇ ਆਨੰਦ ਕਾਰਜ 12 ਵਜੇ ਤੋਂ ਪਹਿਲਾਂ ਕਰਵਾ ਲਈਏ। ਪਰ ਬਦਕਿਸਮਤੀ ਇਹ ਹੈ ਭਈ ਅਸੀਂ ਬਾਕੀ ਢੋਲ ਵਾਲੇ ਨੂੰ ਜਾਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਵੀ ਸਾਡੇ ਕੋਲ ਵਕਤ ਨਹੀਂ ਹੈ। ਸਿਰਫ ਆਨੰਦ ਕਾਰਜਾਂ ਵੇਲੇ ਅਸੀਂ ਇਹ ਕੋਸ਼ਿਸ਼ ਕਰਨੇ ਆ ਵੀ ਇੱਥੇ ਵਕਤ ਘੱਟ ਤੋਂ ਘੱਟ ਲੱਗੇ, ਪਰ ਬੱਚਿਆਂ ਦੀਆਂ ਸਮੁੱਚੇ ਜੀਵਨ ਦੀਆਂ ਖੁਸ਼ੀਆਂ ਨੇ, ਸਾਨੂੰ ਉਹਨਾਂ ਦਾ ਇੱਥੇ ਖਿਆਲ ਰੱਖਣਾ ਚਾਹੀਦਾ। ਇਵੇਂ ਅਸੀਂ ਕੋਸ਼ਿਸ਼ ਕਰੀਏ ਸਾਦਗੀ ਵਾਲੇ ਢੰਗ ਨਾਲ ਗੁਰੂ ਚਰਨਾਂ ਵਿੱਚ ਆਨੰਦ ਕਾਰਜ ਕਰਵਾ ਕੇ ਉਹਨਾਂ ਬੱਚਿਆਂ ਦੀ ਝੋਲੀ ਵਿੱਚ ਉਹ ਪਰਮ ਸੁੱਖ ਪਵੇ ਤੇ ਮਾਪਿਆਂ ਦੀ ਸੇਵਾ ਕਰਨ, ਸਮਾਜ ਦੀ ਸੇਵਾ ਕਰਨ। ਇੰਨੀਆਂ ਬੇਨਤੀਆਂ ਕਬੂਲ ਕਰਨਾ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਕੱਲ੍ਹ ਰੋਜ਼ ਤੋਂ ਫਿਰ ਇਵੇਂ ਸ਼ਬਦ ਵਿਚਾਰ ਲੈ ਕੇ ਜਾਂ ਆਉਣ ਵਾਲੇ ਹਫ਼ਤੇ ਵਿੱਚ ਐਤਵਾਰ ਤੋਂ ਬਾਅਦ ਵਿੱਚ ਆਪਾਂ ਗੁਰਦੁਆਰੇ ਨਾਲ ਸੰਬੰਧਿਤ ਸਾਰੇ ਹੀ ਉਹ ਦਿਨਾਂ ਦੀ ਵਿਚਾਰ ਸਾਂਝੀ ਕਰਾਂਗੇ। ਮੇਰਾ ਇੱਕ ਹੌਸਲਾ ਜਿਹਾ ਖੋਲ੍ਹ ਦਿੱਤਾ ਬਈ ਜਸਵੰਤ ਸਿੰਘ ਜੀ ਹੋਟੀ ਹੋਰਾਂ ਨੇ, ਬਈ ਪ੍ਰਬੰਧਕਾਂ ਦੀਆਂ ਵੀ ਕਮੀਆਂ ਦੱਸੇ, ਕੋਈ ਦੋ ਰਾਵਾਂ ਨਹੀਂ, ਪ੍ਰਬੰਧ ਵੀ ਬਹੁਤ ਥਾਵਾਂ 'ਤੇ ਗਲਤ ਹੈ। ਆਉਣ ਵਾਲੇ ਦਿਨਾਂ 'ਚ ਆਪਾਂ ਉਹ ਵੀ ਗੱਲ ਵਿਚਾਰ ਕਰਾਂਗੇ ਵੀ ਕਿੱਥੇ ਕਿੱਥੇ ਪ੍ਰਬੰਧ ਦੀਆਂ ਕਮਜ਼ੋਰੀਆਂ ਨੇ ਜਿਹੜੀਆਂ ਕੌਮ ਲਈ ਦੁਖਾਂਤ ਬਣ ਰਹੀਆਂ ਨੇ। ਇਹੋ ਜਿਹੇ ਵੀਰ ਦਿਲ ਖੋਲ੍ਹ ਕੇ ਗੱਲ ਕਰਨ ਤਾਂ ਫਿਰ ਚੰਗਾ ਹੋਏਗਾ, ਜੇ ਅਸੀਂ ਇਹਨਾਂ ਕਮਜ਼ੋਰੀਆਂ ਨੂੰ ਸਮਝ ਕੇ ਆਪਣੇ 'ਚੋਂ ਦੂਰ ਕਰ ਸਕੀਏ ਅਤੇ ਆਉਣ ਵਾਲੀ ਪੀੜ੍ਹੀਆਂ ਲਈ ਇੱਕ ਨਵੇਂ ਰਾਹ ਸਾਫ਼ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਤੁਸੀਂ ਇਤਨੀ ਇਕਾਗਰਤਾ ਨਾਲ ਬੈਠ ਕੇ ਸੁਣਦੇ ਹੋ, ਮੈਂ ਸਾਰਿਆਂ ਦਾ ਹਾਰਦਿਕ ਧੰਨਵਾਦੀ ਹਾਂ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।